And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸਦਾਂ, ਵਾਸੂ ਜੀ ਅੱਜ ਤਬੀਅਤ ਨਾਸਾਜ਼ ਹੋਣ ਕਰਕੇ ਸਵੇਰ ਵਾਲੇ ਆਪਣੇ ਇਸ ਸੈਗਮੈਂਟ ਦੇ ਵਿੱਚ ਨਿਊਜ਼ ਟੇਕ ਅਵੇ ਸੈਗਮੈਂਟ ਸ਼ਾਮਲ ਨਹੀਂ ਹੋ ਸਕਣਗੇ। ਹੋਪਫੁਲੀ ਜੇ ਸ਼ਾਮ ਤੱਕ ਉਹਨਾਂ ਦੀ ਤਬੀਅਤ ਠੀਕ ਹੋ ਜਾਂਦੀ ਹੈ, ਮੈਂ ਹੋਪਿੰਗ ਕਿ ਸ਼ਾਮ ਨੂੰ ਉਹ ਪ੍ਰੋਗਰਾਮ ਕਰ ਸਕਣਗੇ। ਪਰ ਅੱਜ ਸਵੇਰੇ ਫੋਰ ਅ ਮੱਚ ਨੀਡਿਡ ਐਂਡ ਅ ਵੈਲ ਡਿਜ਼ਰਵਡ ਛੁੱਟੀ ਅਤੇ ਵਾਸੂ ਜੀ ਹੈਗੇ ਨੇ। ਪਰ ਖਬਰਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਣਾ। ਪਿਛਲੇ ਸਾਲ ਇੱਕ ਖਬਰ ਇਹ ਆਈ ਸੀ ਵੀ ਸਿਟੀ ਆਫ ਸਰੀ ਦੀ ਕੋਈ ਮੁਲਾਜ਼ਮ ਜਿਸਨੂੰ ਕਿ ਅਰਲੀ 2024 ਦੇ ਵਿੱਚ, ਸੋ ਪਿਛਲੇ ਸਾਲ ਦੀ ਲਗਭਗ ਸ਼ੁਰੂਆਤ ਦੇ ਵਿੱਚ ਹੀ ਫਾਇਰ ਕਰ ਦਿੱਤਾ ਗਿਆ ਸੀ। ਦੋਸ਼ ਇਹ ਲੱਗੇ ਸੀ ਕਿ ਸਿਟੀ ਆਫ ਸਰੀ ਦੀ ਇਸ ਮੁਲਾਜ਼ਮ ਵੱਲੋਂ ਫਰੋਡ ਕੀਤਾ ਗਿਆ ਸੀ। ਫਿਰ ਸਿਟੀ ਨੇ ਪਿਛਲੇ ਸਾਲ ਇੱਕ ਸਿਵਲ ਕਲੇਮ ਵੀ ਉਸ ਮੁਲਾਜ਼ਮ ਦੇ ਖਿਲਾਫ ਦਾਇਰ ਕੀਤਾ ਸੀ। ਦੱਸਿਆ ਇਹ ਗਿਆ ਸੀ ਕਿ ਤਕਰੀਬਨ $2.5 million ਦਾ ਘਪਲਾ ਹੋਇਆ 2017 ਤੋਂ ਲੈ ਕੇ 2024 ਦੇ ਵਿਚਕਾਰ ਡਿਟੈਕਟ ਕੀਤੇ ਜਾਣ ਤੱਕ ਹੋਇਆ ਕੀ ਸੀ। ਜਿਹੜੀ ਇਹ ਮੁਲਾਜ਼ਮ ਸੀਗੀ ਸਿਟੀ ਦੀ, ਇਹ ਡੋਰਮੈਂਟ ਡਿਵੈਲਪਮੈਂਟ ਡਿਪੋਜ਼ਿਟ ਅਕਾਊਂਟਸ ਦੇ ਵਿੱਚੋਂ ਆਪਣੇ ਨਾਮ 'ਤੇ, ਆਪਣੇ ਬਿਜ਼ਨਸ ਦੇ ਨਾਮ 'ਤੇ, ਸੋ ਆਪਣੇ ਨਾਮ 'ਤੇ ਸਿੱਧਾ ਨਹੀਂ, ਐਕਚੁਲੀ ਜਿਹੜਾ ਇਹਦਾ ਸਾਬਕਾ ਲੀਗਲ ਨੇਮ ਸੀ ਉਸ ਨਾਮ 'ਤੇ, ਆਪਣੀ ਮਦਰ ਦੇ ਨਾਮ 'ਤੇ ਅਤੇ ਆਪਣੀ ਇੱਕ ਲਹਿਦੀ ਕੰਪਨੀ ਬਣਾਈ ਹੋਈ ਸੀ ਆਪਣੇ ਉਸ ਬਿਜ਼ਨਸ ਦੇ ਨਾਮ 'ਤੇ ਚੈੱਕ ਕੱਟੀ ਜਾਂਦੀ ਸੀ। ਜਿਹੜੇ ਇਹ ਪੈਸੇ ਸੀਗੇ, ਹੁੰਦਾ ਕੀ ਹੈ ਜਦੋਂ ਕੋਈ ਵੀ ਪ੍ਰੋਜੈਕਟ ਡਿਵੈਲਪ ਹੋ ਰਿਹਾ ਹੁੰਦਾ, ਉਹਦੇ ਵਾਸਤੇ ਕੁਝ ਜਿਹੜੇ ਡਿਪੋਜ਼ਿਟਸ ਨੇ ਉਹ ਡਿਵੈਲਪਰਸ ਵੱਲੋਂ ਜਮ੍ਹਾਂ ਕਰਵਾਏ ਜਾਂਦੇ ਨੇ, ਅਤੇ ਜਿਹੜਾ ਉਹ ਡਿਵੈਲਪਮੈਂਟ ਡਿਪੋਜ਼ਿਟ ਦਾ ਕਈ ਵਾਰੀ ਉਹ ਪੈਸੇ ਜਦੋਂ ਪੂਰਾ ਪ੍ਰੋਜੈਕਟ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਜਿਹੜੇ ਪੈਸੇ ਨੇ ਉਹ ਵਾਪਸ ਰਿਫੰਡ ਕਰਨੇ ਹੁੰਦੇ ਨੇ। ਪਰ ਨੈਚੁਰਲੀ ਜਿਹੜਾ ਰੀਫੰਡ ਹੈਗਾ ਉਹਦੇ ਲਈ ਐਪਲੀਕੇਸ਼ਨ ਕਰਨੀ ਪੈਂਦੀ ਹੈ ਕਈ ਵਾਰੀ। ਜਿਹੜਾ ਇਹ ਮਾਮਲਾ ਸੀ ਇਹਨਾਂ ਡੋਰਮੈਂਟ ਡਿਪੋਜ਼ਿਟ ਅਕਾਊਂਟਸ ਦਾ ਸੀ ਕਿ ਜਿਹੜੇ ਉਹ ਪੈਸੇ ਜਾਣੇ ਸੀ ਵਾਪਸ ਕਿਸੇ ਪ੍ਰੋਜੈਕਟ ਨਾਲ ਸੰਬੰਧਿਤ ਡਿਵੈਲਪਰ ਨੂੰ, ਉਹਨਾਂ ਨੂੰ ਉਹ ਪੈਸੇ ਵਾਪਸ ਲੈਣ ਦਾ ਚੇਤਾ ਨਹੀਂ ਰਿਹਾ, ਜਾਂ ਜਦੋਂ ਤੱਕ ਪ੍ਰੋਜੈਕਟ ਕੰਪਲੀਟ ਹੋਇਆ, ਹੋ ਸਕਦਾ ਉਦੋਂ ਤੱਕ ਉਹ ਓਨਰ ਕੋਈ ਨਵਾਂ ਸੀ, ਉਹਨੂੰ ਪਤਾ ਹੀ ਨਹੀਂ ਸੀ ਕਿ ਡਿਵੈਲਪਮੈਂਟ ਅਕਾਊਂਟ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਡਿਪੋਜ਼ਿਟ ਜਿਹੜਾ ਰਿਫੰਡੇਬਲ ਆ ਉਹ ਪਿਆ ਹੋ ਸਕਦਾ। ਸੋ ਜਦੋਂ ਉਹ ਅਕਾਊਂਟ ਹੋ ਜਾਂਦੇ ਸੀ ਡੋਰਮੈਂਟ, ਭਾਵ ਕਿ ਕਿਸੇ ਨੇ ਕਲੇਮ ਹੀ ਨਹੀਂ ਕੀਤੇ ਪੈਸੇ, ਉਹ ਇਹ ਹੌਲੀ 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 ਜਿਹੜੀ ਇਹ ਮੁਲਾਜ਼ਮ ਸੀ ਉਹਨਾਂ ਦੇ ਵਿੱਚੋਂ ਪੈਸੇ ਕੱਢਦੀ ਰਹੀ। 7 ਸਾਲਾਂ ਦੇ ਵਿੱਚ $2.5 million ਇਹਨੇ ਇਸ ਤਰ੍ਹਾਂ ਆਪਣੇ ਖਾਤਿਆਂ ਦੇ ਵਿੱਚ ਬਾਈਫਰਕੇਟ ਕਰ ਲਿਆ। 2 ਸਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਗਈ ਇਕਨੋਮਿਕ ਕ੍ਰਾਈਮਸ ਯੂਨਿਟ ਵੱਲੋਂ, ਅਤੇ ਇਨਵੈਸਟੀਗੇਟਰਸ ਨੇ ਇਸ ਤੋਂ ਬਾਅਦ ਸਿਟੀ ਆਫ ਸਰੀ ਦੀ ਸਾਬਕਾ ਮੁਲਾਜ਼ਮ ਸਨੀ ਕੈਲਟਿਨ ਦੇ ਉੱਪਰ, 40 ਸਾਲਾਂ ਮੁਲਾਜ਼ਮ ਹੈ ਇਹਦੀ, 40 ਈਅਰਸ ਇਹਦੀ ਏਜ ਆ, ਇਹਦੇ ਉੱਪਰ ਚਾਰਜਿਸ ਲਗਾਏ ਗਏ ਨੇ। ਅਤੇ ਜਿਹੜੇ ਚਾਰਜਿਸ ਨੇ ਉਹਦੇ ਵਿੱਚ ਫਰੋਡ ਐਂਡ ਬ੍ਰੀਚ ਆਫ ਟਰੱਸਟ, ਡਿਫਰੋਡਿੰਗ ਸਿਟੀ ਫਾਰ ਮਨੀ ਓਵਰ $5,000। ਹੁਣ ਦੇਖੋ ਭਾਵੇਂ $2.5 million ਦੀ ਹੇਰਾਫੇਰੀ ਹੋਈ ਆ, ਪਰ ਜਿਹੜੇ ਚਾਰਜਿਸ ਨੇ ਉਹ ਉਹੀ ਆ ਕਿ ਡਿਫਰੋਡਿੰਗ ਸਿਟੀ ਫਾਰ ਮਨੀ ਓਵਰ 5,000। ਸੋ ਕਈ ਵਾਰੀ ਤਾਂ ਸੁਣ ਕੇ ਐਂ ਲੱਗਦਾ ਨਾ ਵੀ ਇਸ ਚਾਰਜ ਦੇ ਮੁਤਾਬਕ ਤਾਂ $5,001 ਦੀ ਚੋਰੀ ਕੀਤੀ ਜਾਂ $2.5 million ਦੀ ਚੋਰੀ ਕੀਤੀ, ਵੀ ਚਾਰਜ ਸੇਮ ਹੀ ਆ। ਪਰ ਆਫਕੋਰਸ ਇਹਦੇ ਵਿੱਚ ਕੁਝ ਹੋਰ ਕਈ ਜਿਹੜੇ ਸੰਗੀਨ ਚਾਰਜਿਸ ਨੇ ਉਹ ਲੱਗੇ ਨੇ, ਥੈਫਟ ਆਫ ਮਨੀ ਪ੍ਰੋਪਰਟੀ ਆਫ ਸਿਟੀ ਆਫ ਓਵਰ $5,000 ਐਂਡ ਕਮਿਟਿੰਗ ਫੋਰਜਰੀ ਬਾਏ ਨੋਇੰਗਲੀ ਮੇਕਿੰਗ ਫਾਲਸ ਡਾਕੂਮੈਂਟਸ, ਵੀ ਜਾਣ ਬੁੱਝ ਕੇ ਜਾਲੀ ਦਸਤਾਵੇਜ਼ ਬਣਾ ਕੇ ਗੜਬੜ ਜਾਂ ਧੋਖਾਧੜੀ ਕਰਨ ਦਾ ਜਿਹੜੇ ਇਲਜ਼ਾਮ ਨੇ ਉਹ ਇਸ ਮੁਲਾਜ਼ਮ ਦੇ ਉੱਪਰ ਲਗਾਏ ਗਏ ਨੇ। ਲਗਭਗ 2 ਦਹਾਕਿਆਂ ਤੋਂ ਇਹ ਜਿਹੜੀ ਇੰਪਲੋਈ ਹੈ ਜਾਂ ਸਾਬਕਾ ਇੰਪਲੋਈ ਹੋ ਚੁੱਕੀ ਹੁਣ ਸਨੀ ਕੈਲਟਿਨ, ਇਹਨੇ ਸਿਟੀ ਦੇ ਨਾਲ ਕੰਮ ਕੀਤਾ ਸੀ ਅਤੇ 2024 ਦੇ ਵਿੱਚ, ਅਰਲੀ 2024 ਦੇ ਵਿੱਚ ਇਸਨੂੰ ਉਦੋਂ ਫਾਇਰ ਕੀਤਾ ਗਿਆ ਸੀ ਜਦੋਂ ਇਸਨੇ ਇਹ ਗੱਲ ਆਪ ਮੰਨ ਲਈ ਸੀ ਕਿ ਇਸਨੇ ਸਿਗਨੇਚਰ ਫੋਰਜ ਕੀਤੇ ਸੀ। ਅਤੇ ਇਨਵੈਸਟੀਗੇਸ਼ਨ ਦੇ ਵਿੱਚੋਂ ਫਿਰ ਇਹ ਗੱਲ ਸਾਹਮਣੇ ਆਈ, ਐਜ਼ ਆਈ ਆਲਰੇਡੀ ਸੈਡ, ਕਿ ਇਸਨੇ ਆਪਣੇ ਬਿਜ਼ਨਸ ਦੇ ਨਾਮ 'ਤੇ, ਆਪਣੇ ਸਾਬਕਾ ਲੀਗਲ ਨੇਮ ਦੇ ਉੱਪਰ ਅਤੇ ਆਪਣੀ ਮਦਰ ਦੇ ਨਾਂ ਦੇ ਉੱਪਰ ਇਹ ਚੈੱਕ ਕੱਟ ਕੇ $2.5 million 7 ਸਾਲਾਂ ਦੇ ਵਿੱਚ ਬਾਈਫਰਕੇਟ ਕੀਤਾ। ਆਫਕੋਰਸ ਇਹ ਅਜੇ ਚਾਰਜਿਸ ਨੇ ਅਦਾਲਤ ਦੇ ਵਿੱਚ ਪ੍ਰੂਵ ਹੋਣੇ ਬਾਕੀ ਨੇ, ਪਰ ਜਿਹੜੀ ਅਦਾਲਤੀ ਪੇਸ਼ੀ ਹੈ ਇਸ ਸਿਟੀ ਦੀ ਮੁਲਾਜ਼ਮ ਦੀ ਉਹ 2 December ਨੂੰ ਹੋਣੀ ਹੈ। ਸੋ ਸਿਟੀ ਵਾਲੇ ਪਾਸਿਓਂ ਇੱਕ ਤਾਂ ਇਹ ਅਪਡੇਟ ਆ। ਬਾਕੀ ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸਿਟੀ ਆਫ ਵੈਨਕੂਵਰ ਦੇ ਵਿੱਚ ਲੰਘੇ ਕੱਲ੍ਹ ਐਕਸਟੋਰਸ਼ਨ ਦੇ ਮਾਮਲੇ 'ਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਫੋਰਮ ਕਰਵਾਇਆ ਗਿਆ। ਉਹਦੇ ਵਿੱਚ ਤਕਰੀਬਨ 200-250 ਬੰਦੇ ਉੱਥੇ ਮੌਜੂਦ ਸੀਗੇ। ਵੈਨਕੂਵਰ ਦੇ ਵਿੱਚ ਭਾਵੇਂ ਅਜੇ ਤੱਕ ਥੈਂਕਫੁਲੀ ਐਕਸਟੋਰਸ਼ਨ ਦਾ ਕੋਈ ਮਾਮਲਾ ਡਾਇਰੈਕਟਲੀ ਰਿਪੋਰਟ ਨਹੀਂ ਹੋਇਆ, ਪਰ ਵੈਨਕੂਵਰ ਪੁਲਿਸ ਦਾ ਇਹ ਕਹਿਣਾ ਸੀ ਕਿ ਕੁਝ ਬਿਜ਼ਨਸ ਓਨਰਸ ਜਿਹੜੇ ਰਹਿੰਦੇ ਵੈਨਕੂਵਰ 'ਚ ਨੇ ਪਰ ਉਹਨਾਂ ਦਾ ਕਾਰੋਬਾਰ ਕਿਸੇ ਦੂਜੇ ਸ਼ਹਿਰ 'ਚ ਜਿੱਥੇ ਕਿ ਐਕਸਟੋਰਸ਼ਨ ਦੀਆਂ ਘਟਨਾਵਾਂ ਚੱਲ ਰਹੀਆਂ ਨੇ, ਉਹਨਾਂ ਨੇ ਨਾਮ ਨਹੀਂ ਲਿਆ ਕਿਸੇ ਪਰਟੀਕੁਲਰ ਸ਼ਹਿਰ ਦਾ, ਵੀ ਉਹ ਬਿਜ਼ਨਸ ਓਨਰਸ ਉੱਥੇ ਦੂਜੇ ਸ਼ਹਿਰ 'ਚ ਟਾਰਗੇਟ ਹੋਏ ਨੇ, ਰਹਿੰਦੇ ਸਾਡੇ ਸ਼ਹਿਰ 'ਚ ਨੇ, ਵੀ ਅਸੀਂ ਤਾਂ ਇੱਕ ਪ੍ਰੋਐਕਟਿਵਲੀ ਇਹ ਸਾਰੀ ਐਕਟੀਵਿਟੀ ਕਰ ਰਹੇ ਹਾਂ ਕਮਿਊਨਿਟੀ ਦੇ ਨਾਲ ਇੱਕ ਕਨੈਕਸ਼ਨ ਸਥਾਪਿਤ ਕਰਨ ਦੇ ਲਈ, ਕਿ ਜੇ ਕਿਤੇ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਵੈਨਕੂਵਰ 'ਚ ਹੋਣ ਲੱਗ ਜਾਂਦੀਆਂ ਨੇ ਤਾਂ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰਨ ਤੋਂ ਗੁਰੇਜ਼ ਨਾ ਕਰਿਓ। ਉੱਥੇ ਹੀ ਉਸ ਮੀਟਿੰਗ ਦੇ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕੁਝ ਪਬਲਿਕ ਦੇ ਮੈਂਬਰਸ ਵੱਲੋਂ ਕਿ ਐਕਸਟੋਰਸ਼ਨ ਦੀਆਂ ਘਟਨਾਵਾਂ ਹੋਈਆਂ ਤਾਂ ਵੈਨਕੂਵਰ 'ਚ ਵੀ ਹੈਗੀਆਂ ਨੇ, ਪਰ ਜਿਹੜੇ ਕੁਝ ਮੈਂਬਰ ਨੇ ਜਿਹੜੇ ਐਕਸਟੋਰਟ ਕੀਤੇ ਗਏ ਨੇ ਵੈਨਕੂਵਰ 'ਚ, ਉਹ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨ ਦੇ ਵਿੱਚ ਕੰਫਰਟੇਬਲ ਮਹਿਸੂਸ ਨਹੀਂ ਕਰਦੇ। ਸੋ ਇਹ ਦਾਅਵਾ ਉੱਥੇ ਕੀਤਾ ਗਿਆ, ਹੁਣ ਇਹ ਕਿੰਨਾ ਸਹੀ ਹੈ ਕਿੰਨਾ ਗਲਤ ਆ ਇਹਦੇ ਬਾਰੇ ਕੋਈ ਪੱਕੇ ਤੌਰ 'ਤੇ ਕਿਹਾ ਨਹੀਂ ਜਾ ਸਕਦਾ। ਬਾਕੀ ਉਸ ਫੋਰਮ ਦੇ ਵਿੱਚ ਕੱਲ੍ਹ ਹੋਰ ਕਿਹੜੀ ਗੱਲਬਾਤ ਹੋਈ ਆ ਇਹਦੇ ਬਾਰੇ, ਐਜ਼ ਆਈ ਮੈਂਸ਼ਨਡ ਅਰਲੀਅਰ, ਕਿ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਨਾ ਪ੍ਰੋਗਰਾਮ ਦੇ ਥਰਡ ਆਵਰ ਦੇ ਵਿੱਚ ਖਬਰਨਾਮਾ ਸੈਗਮੈਂਟ ਤੋਂ ਬਾਅਦ, ਸੋ ਦੀਪਕ ਜੀ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਪਰਵੇਸ਼ ਸੰਧੂ ਜੀ ਨਾਲ ਗੱਲ ਕਰਾਂਗੇ, ਜਿਹੜਾ ਕਿ ਜਿਨ੍ਹਾਂ ਨੇ ਕੱਲ੍ਹ ਲੰਘੀ ਸ਼ਾਮ ਵੈਨਕੂਵਰ ਦੇ ਵਿੱਚ ਇਹ ਫੋਰਮ ਅਟੈਂਡ ਕੀਤਾ ਹੈ। ਅੱਛਾ, ਬਾਕੀ ਇੱਥੇ ਆਪਣਾ ਜਿਹੜਾ ਮੈਟਰੋ ਵੈਨਕੂਵਰ ਦਾ ਇਲਾਕਾ ਹੈ, ਇਹਦੇ ਵਿੱਚ ਤੁਸੀਂ ਜਾਣਦੇ ਹੋ ਕਿ 21 ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ ਨੇ, ਅਤੇ ਇਹਦੇ ਵਿੱਚ ਦੋ ਜਿਹੜੇ ਡਿਸਟ੍ਰਿਕਟਸ ਵੀ ਹੈਗੇ ਨੇ ਜਿਹੜੇ ਸ਼ਾਮਿਲ ਨੇ। ਇਹ ਗੱਲ ਸਮੇਂ ਸਮੇਂ 'ਤੇ ਚੱਲਦੀ ਰਹਿੰਦੀ ਆ ਕਿ ਕੀ ਮੈਟਰੋ ਵੈਨਕੂਵਰ ਦੀਆਂ ਜਿਹੜੀਆਂ ਸਾਰੀਆਂ ਮਿਊਨਿਸਪੈਲਿਟੀਜ਼ ਨੇ ਇਹਨਾਂ ਨੂੰ ਮਰਜ ਕਰਕੇ ਇੱਕ ਮਿਊਨਿਸਪੈਲਿਟੀ ਬਣਾ ਦੇਣਾ ਚਾਹੀਦਾ, ਜਾਂ ਚਲੋ ਜੇ ਇੱਕ ਨਾਂ ਵੀ ਬਣਾਈਏ ਜਿਹੜੀਆਂ ਕੁਝ ਅਲੱਗ ਅਲੱਗ ਮਿਊਨਿਸਪੈਲਿਟੀਜ਼ ਨੇ, ਕਿ ਉਹਨਾਂ ਦਾ ਮਰਜਰ ਹੋ ਜਾਣਾ ਚਾਹੀਦਾ, ਕਿਉਂਕਿ ਇਸ ਵੇਲੇ 21 ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ ਨੇ, ਇੱਕ ਇਲੈਕਟੋਰਲ ਏਰੀਆ ਹੈ ਅਤੇ ਇੱਕ ਟ੍ਰੀਟੀ ਫਸਟ ਨੇਸ਼ਨ ਦਾ ਇਲਾਕਾ ਹੈ, ਅਤੇ ਸੋ ਇਹ ਤੁਸੀਂ ਕਹਿ ਲਓ ਟੋਟਲ 23 ਵੱਖੋ ਵੱਖਰੀਆਂ ਇਹ ਜੂਰਿਸਡਿਕਸ਼ਨਸ ਹੋ ਗਈਆਂ, ਅਤੇ ਇਹਨਾਂ 23 ਦਾ ਆਪੋ ਆਪਣਾ ਲਹਿਦਾ ਗਵਰਨੈਂਸ ਸਟਰਕਚਰ ਆ। ਇੱਕ ਸਰਵੇਖਣ ਕੀਤਾ ਗਿਆ ਹੈ ਰੀਸਰਚ ਕੋ ਵੱਲੋਂ, ਜਿਹਦੇ ਵਿੱਚ 1501 ਐਡਲਟਸ ਨੂੰ ਇਹ ਸਵਾਲ ਪੁੱਛਿਆ ਗਿਆ 14 to 16 ਨਵੰਬਰ ਦੇ ਵਿਚਕਾਰ, ਸੋ ਇਸੇ ਬੜਾ ਰੀਸੈਂਟ ਸਰਵੇ ਆ ਇਹ, ਉਹਦੇ ਸਰਵੇਖਣ ਦੇ ਨਤੀਜੇ ਕੀ ਆਏ ਨੇ, ਅਤੇ ਕਿਹੜੇ ਰੈਜ਼ੀਡੈਂਟਸ ਦਾ ਇਹ ਕਹਿਣਾ ਕਿ ਇੱਕ ਮੈਗਾ ਸਿਟੀ ਬਣ ਜਾਣੀ ਚਾਹੀਦੀ ਆ, ਅਤੇ ਮੈਟਰੋ ਵੈਨਕੂਵਰ ਦੇ ਵਿੱਚ ਕਿਹੜੇ ਸ਼ਹਿਰ ਦੇ ਅਤੇ ਕਿਹੜੇ ਉਮਰ ਵਰਗ ਵਾਲੇ ਉਹ ਵਸਨੀਕ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਅਮੈਲਗਮੇਸ਼ਨ ਵਾਲਾ ਜਿਹੜਾ ਆਈਡੀਆ ਹੈ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਭਾਉਂਦਾ ਹੈ ਵੀ ਹਾਂ ਇਹ ਗੱਲ ਠੀਕ ਲੱਗਦੀ ਆ। ਅਤੇ ਫਿਰ ਇਹਦੇ ਵਿੱਚ ਗੱਲ ਇਹ ਵੀ ਆ ਕਿ ਇੱਕ ਤਾਂ ਹੈਗਾ ਕਿ ਇੱਕੋ ਮੈਗਾ ਸਿਟੀ ਬਣਾ ਦਿਓ, ਫਿਰ ਦੂਜਾ ਹੈਗਾ ਕਿ ਜਿਹੜੇ ਦੋ ਲੈਂਗਲੀਜ਼ ਨੇ ਉਹਨਾਂ ਨੂੰ ਜੇ ਜੁਆਇਨ ਕਰ ਦਿੱਤਾ ਜਾਵੇ, ਜਾਂ ਫਿਰ ਉੱਧਰ ਸਿਟੀ ਆਫ ਨੌਰਥ ਵੈਨਕੂਵਰ, ਡਿਸਟ੍ਰਿਕਟ ਆਫ ਨੌਰਥ ਵੈਨਕੂਵਰ, ਡਿਸਟ੍ਰਿਕਟ ਆਫ ਵੈਸਟ ਵੈਨਕੂਵਰ, ਵਿਲੇਜ ਆਫ ਲਾਇਨਸ ਬੇ, ਅਤੇ ਕੀ ਇਹਨਾਂ ਨੂੰ ਵੀ ਇੱਕੋ ਮਿਊਨਿਸਪੈਲਿਟੀ ਦੇ ਵਿੱਚ ਮਰਜ ਕਰ ਦੇਣਾ ਚਾਹੀਦਾ, ਉਹਨੂੰ ਲੈ ਕੇ ਕਿਹੋ ਜਿਹੀ ਸਪੋਰਟ ਆ। ਸਰੀ ਅਤੇ ਵਾਈਟ ਰੌਕ ਨੂੰ ਕੀ ਮਰਜ ਹੋ ਜਾਣਾ ਚਾਹੀਦਾ ਵਾਪਸ, ਉਹਨੂੰ ਲੈ ਕੇ ਵੀ ਇਸ ਸਰਵੇਖਣ ਦੇ ਵਿੱਚ ਗੱਲਬਾਤ ਹੋਈ ਆ। ਬ੍ਰੇਕ ਤੋਂ ਪਹਿਲਾਂ ਮੈਂ ਜਿਵੇਂ ਗੱਲ ਕਰ ਰਿਹਾ ਸੀ ਕਿ ਰੀਸਰਚ ਕੋ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਜਿਹਦੇ ਵਿੱਚ 1501 ਐਡਲਟਸ ਜਿਹੜੇ ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਮੈਟਰੋ ਵੈਨਕੂਵਰ ਦੀਆਂ ਜਿਹੜੀਆਂ ਸਾਰੀਆਂ ਮਿਊਨਿਸਪੈਲਿਟੀਜ਼ ਅਤੇ ਹੋਰ ਡਿਸਟ੍ਰਿਕਟਸ ਨੇ ਜਿਹਦੇ ਵਿੱਚ 21 ਮਿਊਨਿਸਪੈਲਿਟੀਜ਼, ਇੱਕ ਇਲੈਕਟੋਰਲ ਏਰੀਆ ਅਤੇ ਇੱਕ ਫਸਟ ਇੱਕ ਟ੍ਰੀਟੀ ਫਸਟ ਨੇਸ਼ਨ ਆ, ਵੀ ਕੀ ਇਹਨਾਂ ਨੂੰ ਇਕੱਠੇ ਕਰਕੇ ਇੱਕ ਮੈਗਾ ਸਿਟੀ ਬਣਾ ਦੇਣੀ ਚਾਹੀਦੀ ਆ। ਉਹਦੇ ਵਾਸਤੇ 42% ਰਿਸਪੋਂਡੈਂਟਸ ਦਾ ਕਹਿਣਾ ਸੀ ਕਿ ਇੱਕ ਵਧੀਆ ਆਈਡੀਆ ਰਹੇਗਾ, 16% ਦਾ ਕਹਿਣਾ ਸੀ ਵੀ ਸਾਨੂੰ ਪੱਕਾ ਪਤਾ ਨਹੀਂ ਆ, ਸਾਨੂੰ ਇਸ ਬਾਰੇ ਹੋਰ ਜਾਣਕਾਰੀ ਜੇ ਮਿਲ ਜਾਵੇ ਤਾਂ ਚੰਗਾ ਰਹੇਗਾ। ਫਿਰ ਇਸੇ ਬਾਰੇ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਜੇ ਰਿਚਮੰਡ ਅਤੇ ਡੈਲਟਾ ਨੂੰ ਇਹਦੇ ਵਿੱਚ ਇਹ ਸਵਾਲ ਇਹ ਸੀ ਕਿ ਸਭ ਤੋਂ ਵੱਧ ਸਪੋਰਟ ਇਸ ਆਈਡੀਆ ਦੀ ਕਿੱਥੇ ਆ ਕਿ ਮਰਜ ਕਰਕੇ ਪੂਰੇ ਮੈਟਰੋ ਵੈਨਕੂਵਰ ਨੂੰ ਇੱਕ ਮੈਗਾ ਸਿਟੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਸਭ ਤੋਂ ਵੱਧ ਸਮਰਥਨ ਇਹਦਾ ਕੀਤਾ ਸਿਟੀ ਆਫ ਵੈਨਕੂਵਰ ਦੇ ਰੈਜ਼ੀਡੈਂਟਸ ਨੇ, 46% ਦਾ ਕਹਿਣਾ ਸੀ ਅਜਿਹਾ ਕਰ ਦਿਓ। ਸਭ ਤੋਂ ਘੱਟ ਸਪੋਰਟ ਇਸ ਆਈਡੀਆ ਦੀ ਮੈਗਾ ਸਿਟੀ ਬਣਾਉਣ ਦੀ ਸੀ ਬਰਨਬੀ, ਨਿਊ ਵੈਸਟਮਿੰਸਟਰ ਅਤੇ ਟ੍ਰਾਈ ਸਿਟੀਜ਼ ਦੇ ਵਿੱਚ, ਜਿੱਥੇ ਸਿਰਫ 32% ਹੀ ਇਸ ਆਈਡੀਆ ਨੂੰ ਸਪੋਰਟ ਕਰਦੇ ਨੇ। ਰਿਚਮੰਡ ਅਤੇ ਡੈਲਟਾ ਦੇ ਵਿੱਚ ਸਿਰਫ 39% ਸਮਰਥਨ ਮਿਲਿਆ। ਇੱਕ ਇੰਟਰਸਟਿੰਗ ਗੱਲ ਹੋਰ ਆ ਕਿ ਜਿਹੜੇ ਘੱਟ ਉਮਰ ਵਾਲੇ ਕਹਿ ਲਓ ਜਿਹੜਾ ਏਜ ਗਰੁੱਪ ਆ, ਵੀ 18 to 54 ਸਾਲ ਵਾਲਾ ਏਜ ਗਰੁੱਪ, ਪਹਿਲੀ ਗੱਲ ਤਾਂ ਵੈਸੇ ਹੀ ਇਹਨਾਂ ਨੇ ਇਹ ਕੈਟਾਗਰੀ ਬਹੁਤ ਵੱਡੀ ਰੱਖ ਲਈ, ਪਰ 18 to 54 ਵਾਲੇ ਏਜ ਗਰੁੱਪ ਦੇ ਵਿੱਚ ਅਮੈਲਗਮੇਸ਼ਨ ਨੂੰ ਸਪੋਰਟ ਕਰਨ ਵਾਲੇ 47% ਰਿਸਪੋਂਡੈਂਟ ਸੀਗੇ, ਅਤੇ ਜੇ ਤੁਸੀਂ ਦੇਖਦੇ ਹੋ 55+ ਵਾਲਾ ਗਰੁੱਪ, ਉਹਦੇ ਵਿੱਚ 66% ਰੈਜ਼ੀਡੈਂਟਸ ਅਪੋਜ਼ ਕਰਦੇ ਨੇ ਇਸ ਗੱਲ ਨੂੰ ਕਿ ਮੈਗਾ ਸਿਟੀ ਨਹੀਂ ਬਣਨੀ ਚਾਹੀਦੀ। ਪਰ ਜਿਹੜਾ ਯੰਗਰ ਤਬਕਾ ਵੀ ਬਿਲੋ 55 ਵਾਲਾ 18 to 54 ਰਾਦਰ, ਉਹਨਾਂ ਦੇ ਵਿੱਚੋਂ 47% ਆਰ ਇਨ ਫੇਵਰ ਕਿ ਅਜਿਹਾ ਹੋ ਜਾਵੇ। ਦੂਜੇ ਤਰੀਕੇ ਇਹ ਕਹਿ ਲਓ ਕਿ 18 to 54 ਸਾਲ ਵਾਲੇ 47% ਫੇਵਰ 'ਚ ਨੇ ਅਤੇ 55 ਸਾਲ ਤੋਂ ਉੱਪਰ ਵਾਲੇ ਤਕਰੀਬਨ 30% ਇਸ ਗੱਲ ਦਾ ਸਮਰਥਨ ਕਰਦੇ ਨੇ ਕਿ ਮੈਗਾ ਸਿਟੀ ਬਣ ਜਾਣੀ ਚਾਹੀਦੀ ਆ। ਜੇ ਇੱਧਰ ਫਿਰ ਸੀਗਾ ਵੀ ਕੁਝ ਜਿਹੜੀਆਂ ਸਮਾਲਰ ਅਮੈਲਗਮੇਸ਼ਨਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਕਿ ਜਿਵੇਂ ਟਾਊਨਸ਼ਿਪ ਆਫ ਲੈਂਗਲੀ ਅਤੇ ਸਿਟੀ ਆਫ ਲੈਂਗਲੀ ਕਿ ਉਹਨਾਂ ਨੂੰ ਮਰਜ ਹੋ ਜਾਣਾ ਚਾਹੀਦਾ, 70% ਸਮਰਥਨ ਹੈ ਉਹਦੇ ਵਾਸਤੇ ਅਕੋਰਡਿੰਗ ਟੂ ਦਿਸ ਸਰਵੇ। ਸਿਟੀ ਆਫ ਨੌਰਥ ਵੈਨਕੂਵਰ, ਡਿਸਟ੍ਰਿਕਟ ਆਫ ਨੌਰਥ ਵੈਨਕੂਵਰ, ਡਿਸਟ੍ਰਿਕਟ ਆਫ ਵੈਸਟ ਵੈਨਕੂਵਰ ਅਤੇ ਵਿਲੇਜ ਆਫ ਲਾਇਨਸ ਬੇ ਅਤੇ ਬੋਵਨ ਆਈਲੈਂਡ, ਕੀ ਇਹਨਾਂ ਨੂੰ ਵੀ ਇੱਕ ਮਿਊਨਿਸਪੈਲਿਟੀ ਦੇ ਵਿੱਚ ਮਰਜ ਕਰ ਦਿੱਤਾ ਜਾਣਾ ਚਾਹੀਦਾ? ਇਹਦੇ ਬਾਰੇ 57% ਸਪੋਰਟ ਸੀ। ਅਤੇ ਜਿਹੜਾ ਕਈਆਂ ਦੇ ਮਨ ਦੇ ਵਿੱਚ ਸਵਾਲ ਆਉਂਦਾ ਹੋਏਗਾ ਕਿ ਵਟ ਅਬਾਊਟ ਇੱਥੇ ਸਰੀ ਅਤੇ ਵਾਈਟ ਰੌਕ, ਕਿਉਂਕਿ ਪਿਛਲੇ ਦਿਨੀ ਇਹਨੂੰ ਲੈ ਕੇ ਇੱਕ ਪਟੀਸ਼ਨ ਵੀ ਚੱਲੀ ਸੀ। 44% ਰਿਸਪੋਂਡੈਂਟਸ ਦਾ ਇਹ ਕਹਿਣਾ ਹੈ ਕਿ ਸਰੀ ਅਤੇ ਵਾਈਟ ਰੌਕ ਨੂੰ ਵੀ ਇੱਕ ਮਿਊਨਿਸਪੈਲਿਟੀ ਦੇ ਵਿੱਚ ਮਰਜ ਕਰ ਦਿੱਤਾ ਜਾਣਾ ਚਾਹੀਦਾ। ਅੱਜ ਜਦੋਂ ਸਵੇਰੇ ਮੈਂ ਇਸ ਚੀਜ਼ ਬਾਰੇ ਮਾੜੀ ਜਿਹੀ ਪੜ੍ਹਾਈ ਕਰ ਰਿਹਾ ਸੀ, ਮੈਂ ਕੁਇਕਲੀ ਇੱਕ ਨਜ਼ਰ ਘੁਮਾਈ ਵੀ ਜੇ ਅਸੀਂ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਵੇਖੀਏ ਜਿਹੜੀਆਂ ਇਹ 21 ਮਿਊਨਿਸਪੈਲਿਟੀਜ਼ ਨੇ, ਇੱਥੇ ਕਿੰਨੇ ਮੇਅਰ ਅਤੇ ਕਾਊਂਸਲਰ ਹੈਗੇ ਨੇ ਟੋਟਲ? ਸੋ ਜਿਹੜੇ ਟੋਟਲ, ਆਫਕੋਰਸ ਜੇ 21 ਮਿਊਨਿਸਪੈਲਿਟੀਜ਼ ਆ, ਆਪਾਂ ਉਹ ਇਲੈਕਟੋਰਲ ਡਿਸਟ੍ਰਿਕਟ ਅਤੇ ਟ੍ਰੀਟੀ ਫਸਟ ਨੇਸ਼ਨ ਜੇ ਹਲੇ ਛੱਡ ਵੀ ਦੇਈਏ, 21 ਮਿਊਨਿਸਪੈਲਿਟੀਜ਼ ਦੇ ਵਿੱਚ ਆਫਕੋਰਸ 21 ਮੇਅਰ ਨੇ, ਕਿਉਂਕਿ ਹਰ ਸ਼ਹਿਰ ਦਾ ਇੱਕ ਮੇਅਰ ਆ, ਅਤੇ ਜਿਹੜੀ ਟੋਟਲ ਕਾਊਂਸਲਰਸ ਦੀ ਗਿਣਤੀ ਹੈ 134 ਬਣਦੀ ਆ, ਉਹ 134। ਇੰਨੇ ਸਾਡੇ ਪੂਰੇ ਸੂਬੇ 'ਚੋਂ MLA ਨਹੀਂ ਹੈਗੇ ਜਿੰਨੇ ਇਕੱਲੇ ਮੈਟਰੋ ਵੈਨਕੂਵਰ ਦੇ ਸ਼ਹਿਰਾਂ ਨੂੰ, 21 ਮਿਊਨਿਸਪੈਲਿਟੀਜ਼ ਨੂੰ ਜੇ ਆਪਾਂ ਦੇਖ ਲਈਏ ਅਤੇ ਉਹਨਾਂ ਨੂੰ ਰਿਪ੍ਰਜੈਂਟ ਕਰਨ ਵਾਲੇ ਜਿੰਨੇ ਕਾਊਂਸਲਰ ਨੇ, ਅਤੇ ਫਿਰ ਮੈਟਰੋ ਵੈਨਕੂਵਰ ਦਾ ਜਿਹੜਾ ਲਹਿਦਾ ਇੱਕੋ ਬੋਰਡ ਬਣਿਆ ਹੋਇਆ ਰੀਜਨਲ, ਉਹ ਅਲੱਗ ਆ, ਜਿਹਦੇ ਵੱਡੇ ਵੱਡੇ ਖਰਚਿਆਂ ਨੂੰ ਲੈ ਕੇ ਪਿਛਲੇ ਸਾਲਾਂ 'ਚ ਬਹੁਤ ਤਿੱਖੀ ਬਹਿਸ ਅਤੇ ਬੜੀ ਜ਼ਿਆਦਾ ਡਿਬੇਟ ਹੋਈ ਆ। ਇਨਫੈਕਟ ਜਿਹੜਾ ਇਹ ਸਰਵੇ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਇਹਦਾ ਵੀ ਰਿਸਰਚ ਕੋ ਵੱਲੋਂ ਕੀਤੇ ਗਏ ਇਸ ਸਰਵੇ ਦਾ ਇੱਕ ਰੀਜ਼ਨ ਵੀ ਇਹ ਸੀ ਕਿ ਜਿਹੜਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਮੈਟਰੋ ਵੈਨਕੂਵਰ ਵੱਲੋਂ ਬਣਾਇਆ ਜਾ ਰਿਹਾ ਨੌਰਥ ਵੈਨਕੂਵਰ 'ਚ, ਜਿਹਦੀ ਕਿ ਪਹਿਲਾਂ ਲਾਗਤ 750 ਮਿਲੀਅਨ ਡਾਲਰ ਹੋਣੀ ਸੀ, ਉਹ 4 billion ਡਾਲਰ ਤੋਂ ਵੀ ਉੱਪਰ ਚੱਲ ਜਾਣਾ। ਹੁਣ ਜਦੋਂ ਕੰਪਲੀਟ ਹੋਏਗਾ ਉਦੋਂ ਪਤਾ ਲੱਗੂ ਅਸਲ 'ਚ ਫਾਈਨਲ ਕੋਸਟ ਕੀ ਆ। ਇਹ 4 billion ਵਾਲਾ ਨੰਬਰ ਵੀ ਹੁਣ 3 ਸਾਲ ਪੁਰਾਣਾ ਹੋ ਚੱਲਿਆ। ਉਹ ਤੋਂ ਬਾਅਦ ਹੀ ਇਹ ਗੱਲ ਚੱਲੀ ਆ, ਉਹ ਤੋਂ ਬਾਅਦ ਹੀ ਇਹ ਸਰਵੇ ਕੀਤਾ ਗਿਆ। ਇੱਕ ਹੋਰ ਦਿਲਚਸਪ ਗੱਲ ਇਹ ਆ, ਅਗਲੇ ਸਾਲ ਜਦੋਂ ਮਿਊਨਿਸਪਲ ਚੋਣਾਂ ਹੋਣੀਆਂ ਨੇ, ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁੱਡ ਕਿ ਵਿਕਟੋਰੀਆ ਦੇ ਵਿੱਚ, ਕਿਉਂਕਿ ਉੱਥੇ ਵੀ ਆਈਲੈਂਡ 'ਤੇ ਕੀ ਆ, ਇੱਕ ਹੈਗਾ ਡਿਸਟ੍ਰਿਕਟ ਆਫ ਸਾਨਿਚ ਅਤੇ ਇੱਕ ਹੈਗੀ ਹੈ ਸਿਟੀ ਆਫ ਵਿਕਟੋਰੀਆ। ਸੋ ਉਹਨਾਂ ਦੀ ਆਪੋ ਆਪਣੀ ਲਹਿਦੀ ਕਾਊਂਸਲ, ਲਹਿਦਾ ਮੇਅਰ ਆ। ਅਗਲੇ ਸਾਲ ਜਦੋਂ ਮਿਊਨਿਸਪਲ ਚੋਣਾਂ ਹੋਣੀਆਂ ਨੇ, ਸਿਟੀ ਆਫ ਵਿਕਟੋਰੀਆ ਅਤੇ ਡਿਸਟ੍ਰਿਕਟ ਆਫ ਸਾਨਿਚ ਦੇ ਵੋਟਰਸ ਨੂੰ ਮਿਊਨਿਸਪਲ ਇਲੈਕਸ਼ਨ ਦੇ ਨਾਲ ਇੱਕ ਸਵਾਲ ਵੀ ਪੁੱਛਿਆ ਜਾਣਾ ਕਿ ਕੀ ਤੁਸੀਂ ਇਸ ਗੱਲ ਦੇ ਪੁੱਛਿਆ ਜਾ ਸਕਦਾ, ਅਜੇ ਕਨਫਰਮਡ ਨਹੀਂ ਆ, ਪਰ ਇਸ ਗੱਲ ਬਾਰੇ ਅਜੇ ਵਿਚਾਰ ਕੀਤਾ ਜਾ ਰਿਹਾ ਕਿ ਹੋ ਸਕਦਾ ਅਗਲੇ ਸਾਲ ਉਸ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਇਹ ਸਵਾਲ ਹੋਵੇ ਕਿ ਕੀ ਸਿਟੀ ਆਫ ਵਿਕਟੋਰੀਆ ਅਤੇ ਡਿਸਟ੍ਰਿਕਟ ਆਫ ਸਾਨਿਚ ਨੂੰ ਵੀ ਮਰਜ ਕਰ ਦੇਣਾ ਚਾਹੀਦਾ ਕਿ ਨਹੀਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕੈਲਗਰੀ ਦੇ ਵਿੱਚ ਐਲਾਨ ਕਰਨਾ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਬਾਰੇ ਕਿ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਨੌਰਥ ਕੋਸਟ ਤੱਕ ਕੱਚੇ ਤੇਲ ਦੀ ਪਾਈਪਲਾਈਨ ਵਿਛਾਉਣ ਦੇ ਬਾਰੇ। ਫੈਡਰਲ ਸਰਕਾਰ ਅਲਬਰਟਾ ਨੂੰ ਪੋਲੀਟੀਕਲ ਬੈਕਿੰਗ ਦੇਵੇਗੀ। ਇਹਦੇ ਬਾਰੇ ਕੁਝ ਸ਼ਰਤਾਂ ਜਿਹੜੀਆਂ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦਾ ਹਿੱਸਾ ਹੋਣਗੀਆਂ, ਉਹਦੇ ਬਾਰੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰਦੇ ਰਹੇ ਹਾਂ, ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਉਹ ਜਾਣਕਾਰੀ ਮੀਡੀਆ ਦੇ ਵਿੱਚ ਵਾਈਡਲੀ ਸਰਕੂਲੇਟ ਹੋ ਚੁੱਕੀ ਆ ਕਿ ਪ੍ਰਧਾਨ ਮੰਤਰੀ ਵੱਲੋਂ ਜਾਂ ਫੈਡਰਲ ਸਰਕਾਰ ਵੱਲੋਂ ਅਲਬਰਟਾ ਨੂੰ ਇਹ ਕਿਹਾ ਜਾਣਾ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਨਾਲ, ਕੋਸਟਲ ਫਰਸਟ ਨੇਸ਼ਨਸ ਦੇ ਨਾਲ ਸਹਿਮਤੀ ਬਣਾਉਣੀ ਤੁਹਾਡੀ ਜ਼ਿੰਮੇਵਾਰੀ। ਅਲਬਰਟਾ ਨੂੰ ਇਹ ਵੀ ਕਿਹਾ ਜਾਣਾ ਕਿ ਜਿਹੜਾ ਉਹਨਾਂ ਦਾ ਇੰਡਸਟਰੀਅਲ ਕਾਰਬਨ ਟੈਕਸ ਆ, ਉਹਦੇ ਵਿੱਚ ਤੁਸੀਂ ਵਾਧਾ ਕਰੋ। ਅਲਬਰਟਾ ਦੇ ਉੱਪਰ ਇਹ ਸ਼ਰਤ ਵੀ ਲਗਾਈ ਜਾਣੀ ਆ ਕਿ ਤੁਸੀਂ ਇੱਕ ਕੰਮ ਇੱਦਾਂ ਵੀ ਕਰਨਾ ਕਿ ਕਾਰਬਨ ਕੈਪਚਰ ਵਾਸਤੇ ਇੱਕ 16.5 billion ਡਾਲਰ ਦਾ ਪ੍ਰੋਜੈਕਟ ਆ, ਜਿਹੜੇ ਉੱਥੇ ਆਇਲ ਐਂਡ ਗੈਸ ਪ੍ਰੋਡਿਊਸਰਸ ਨੇ ਉਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਪੈਥਵੇਜ਼ ਅਲਾਇੰਸ, ਵੀ ਜਿਹੜਾ ਉਹ ਪ੍ਰੋਜੈਕਟ ਜਿਹਦੇ ਬਾਰੇ ਚਰਚਾ ਚੱਲਦੀ ਆ ਰਹੀ ਆ ਵੀ ਉਹਨੂੰ ਵੀ ਤੇਜ਼ੀ ਨਾਲ ਅੱਗੇ ਤੋਰੋ, ਕਾਰਬਨ ਕੈਪਚਰ ਐਂਡ ਸਟੋਰੇਜ ਵਾਲਾ ਪ੍ਰੋਜੈਕਟ ਆ। ਸੋ ਇਹ ਜਦੋਂ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਨੇ, ਉਹ ਤੋਂ ਬਾਅਦ ਜਿਹੜੇ ਕੁਝ ਹੋਰ ਰੁਕਾਵਟਾਂ ਹੈਗੀਆਂ ਪਾਈਪਲਾਈਨ ਦੇ ਇਸ ਕੰਸਟਰਕਸ਼ਨ ਦੇ ਵਿੱਚ, ਉਹ ਫੈਡਰਲ ਸਰਕਾਰ ਫਿਰ ਹਟਾਏਗੀ। ਅਤੇ ਉਹ ਰੁਕਾਵਟ ਕਿਹੜੀ ਆ? ਉਹ ਹੈ BC ਦੇ ਨੌਰਥ ਕੋਸਟ ਦੇ ਉੱਪਰ ਲੱਗਿਆ ਹੋਇਆ ਟੈਂਕਰ ਬੈਨ। ਸੋ ਇਹਦੇ ਬਾਰੇ ਅੱਜ ਦੇਖੋ ਜਦੋਂ ਹੋਰ ਵੇਰਵੇ ਆਉਂਦੇ ਨੇ ਬਜਾਏ ਕਿ ਮੈਂ ਇਹਦੀ ਹੋਰ ਤਫਸੀਲ ਤੁਹਾਡੇ ਨਾਲ ਸਾਂਝੀ ਕਰਾਂ, ਕੱਲ੍ਹ ਫਿਰ ਆਪਾਂ ਇਹ ਗੱਲ ਕਰਨੀ ਪੈਣੀ ਕਿਉਂਕਿ ਅੱਜ ਅਨਾਊਂਸਮੈਂਟ ਹੋਣੀ ਆ। ਪਰ ਇੱਕ ਗੱਲ ਪੱਕੀ ਆ ਕਿ ਐਲਬਰਟਾ ਦੀ ਸਰਕਾਰ ਦੇ ਨਾਲ ਨੇੜਤਾ ਵਧਾਉਣ ਦੇ ਇਸ ਕਵੈਦ ਦੇ ਵਿੱਚ ਕਿਤੇ ਇੱਦਾਂ ਨਾ ਹੋਵੇ ਕਿ ਫੈਡਰਲ ਸਰਕਾਰ ਅਤੇ ਬੀ ਸੀ ਦੀ ਸਰਕਾਰ ਦੀ ਯਾਰੀ ਟੁੱਟ ਜਾਵੇ, ਕਿਉਂਕਿ ਇਸ ਗੱਲ ਨੂੰ ਇੱਥੇ ਬੀ ਸੀ ਦੇ ਪ੍ਰੀਮੀਅਰ ਕਾਫੀ ਜ਼ਿਆਦਾ ਹਾਈਲਾਈਟ ਕਰਦੇ ਆਏ ਨੇ ਕਿ ਜੇ ਆਹ ਪਾਈਪਲਾਈਨ ਵਾਲੇ ਪ੍ਰੋਜੈਕਟ ਦੇ ਉੱਪਰ ਇੰਨਾ ਆਪਣਾ ਪੋਲੀਟੀਕਲ ਕੈਪੀਟਲ ਫੈਡਰਲ ਗਵਰਨਮੈਂਟ ਵੇਸਟ ਕਰ ਰਹੀ ਹੈ, ਮਾਰਕਾਰਨੀ ਵੇਸਟ ਕਰ ਰਹੇ ਨੇ, ਵੀ ਤਾਂ ਇੱਕ ਹਾਈਪੋਥੈਟੀਕਲ ਜਿਹਾ ਪ੍ਰੋਜੈਕਟ ਆ, ਪ੍ਰਾਈਵੇਟ ਪ੍ਰੋਪੋਨੈਂਟ ਇਹਦੇ ਵਾਸਤੇ ਆਇਆ ਕੋਈ ਨਹੀਂ, ਕੰਪਨੀ ਅਜੇ ਕੋਈ ਰਾਜ਼ੀ ਨਹੀਂ ਹੈ ਇਹ ਪਾਈਪਲਾਈਨ ਵਿਛਾਉਣ ਦੇ ਵਾਸਤੇ। ਕੰਪਨੀਆਂ ਵਾਲਿਆਂ ਵੱਲੋਂ ਸੰਕੇਤ ਇਹ ਆ ਵੀ ਤੁਸੀਂ ਪਹਿਲਾਂ ਮਾਹੌਲ 'ਤੇ ਬਣਾ ਕੇ ਦਿਓ, ਉਸ ਤੋਂ ਬਾਅਦ ਦੇਖਦੇ ਹਾਂ ਕੰਪਨੀ ਕੋਈ ਆਉਂਦੀ ਹੈ ਕਿ ਨਹੀਂ। ਸੋ ਇਸ ਤਰ੍ਹਾਂ ਦੀ ਇੱਕ ਇਹ ਗੇਮ ਚੱਲਦੀ ਪਈ ਆ, ਕੈਟ ਐਂਡ ਮਾਊਸ ਵਾਲੀ ਗੇਮ। ਪਰ ਹੁਣ ਅੱਜ ਦੀ ਇਸ ਅਨਾਊਂਸਮੈਂਟ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਣੀ ਆ ਕਿ ਐਲਬਰਟਾ ਉਹਨਾਂ ਸਾਰੀਆਂ ਚੀਜ਼ਾਂ ਉੱਪਰ ਕਿੰਨੀ ਤੇਜ਼ੀ ਨਾਲ ਕੰਮ ਕਰ ਸਕੇਗਾ। ਉਹਨਾਂ ਨੇ ਅਗਲੇ ਸਾਲ ਮਈ ਤੱਕ ਇੱਕ ਜਿਹੜੀ ਰਿਪੋਰਟ ਹੈਗੀ ਹੈ ਇਸ ਪੂਰੇ ਪ੍ਰੋਜੈਕਟ ਬਾਰੇ ਉਹ ਤਿਆਰ ਕਰਨੀ ਆ। ਪਰ ਅੱਜ ਦੀ ਇਹ ਅਨਾਊਂਸਮੈਂਟ ਜਿੱਥੇ ਐਲਬਰਟਾ ਦੀ ਪ੍ਰੀਮੀਅਰ ਵਾਸਤੇ ਇੱਕ ਬਹੁਤ ਵਧੀਆ ਸੰਕੇਤ ਆ, ਉੱਥੇ ਹੀ ਲਿਬਰਲ ਪਾਰਟੀ ਦੇ ਜਿਹੜੇ ਕੁਝ ਐਮ ਪੀ ਨੇ ਉਹ ਨਾ ਖੁਸ਼ ਨੇ ਕਿ ਮਾਰਕ ਕਾਰਨੀ ਵੱਲੋਂ ਬੜੀ ਤੇਜ਼ੀ ਨਾਲ ਬਹੁਤ ਜ਼ਿਆਦਾ ਤਬਦੀਲੀਆਂ ਕੀਤੀਆਂ ਜਾ ਰਹੀਆਂ। ਜਿਹੜੇ ਸਾਬਕਾ ਇਨਵਾਇਰਮੈਂਟ ਮਿਨਿਸਟਰ ਸੀ ਸਟੀਵਨ ਗਬੋ, ਜਿਹੜੇ ਪਹਿਲਾਂ ਗ੍ਰੀਨ ਪੀਸ ਦੇ ਐਕਟਿਵਿਸਟ ਵੀ ਰਹੇ, ਜਿਨ੍ਹਾਂ ਨੂੰ ਹੁਣ ਹੈਰੀਟੇਜ ਮੰਤਰਾਲਾ ਦੇ ਕੇ ਕਹਿ ਲਓ ਥੋੜ੍ਹਾ ਖੁੱਡੇ ਲਾਈਨ ਲਾਇਆ ਹੋਇਆ ਮਾਰਕ ਕਾਰਨੀ ਨੇ, ਪਹਿਲਾਂ ਕੁਝ ਅਜਿਹੀਆਂ ਕਨਸੋਆਂ ਸੀਗੀਆਂ ਵੀ ਉਹ ਹੋ ਸਕਦਾ ਕਿ ਇਸ ਪਾਈਪਲਾਈਨ ਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਚੱਲਦੇ ਉਹ ਅਸਤੀਫਾ ਦੇ ਦੇਣ ਮਾਰਕ ਕਾਰਨੀ ਦੀ ਕੈਬਿਨਟ ਦੇ ਵਿੱਚੋਂ, ਐਰੀਵਨ ਕੌਕਸ ਦੇ ਵਿੱਚੋਂ ਵੀ। ਪਰ ਇਹ ਗੱਲ ਹੁਣ ਕਹੀ ਜਾ ਰਹੀ ਹੈ ਕਿ ਸਟੀਵਨ ਗਬੋ ਅਤੇ ਮਾਰਕ ਕਾਰਨੀ ਦੇ ਵਿਚਕਾਰ ਬੜੀ ਖੁੱਲ੍ਹ ਕੇ ਇਸ ਮਸਲੇ 'ਤੇ ਗੱਲਬਾਤ ਹੋਈ ਹੈ ਅਤੇ ਸਟੀਵਨ ਗਬੋ ਕਿਤੇ ਨਹੀਂ ਜਾਣਗੇ, ਹੀ ਇਜ਼ ਗੋਇੰ ਟੂ ਸਟੇ। ਪਰ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖੋ ਟੋਟਲ 20 ਐਮ ਪੀ ਨੇ ਲਿਬਰਲਸ ਦੇ, ਉਹਨਾਂ ਦੇ ਵਿੱਚੋਂ ਕਈਆਂ ਨੂੰ ਹੁਚਕੋ ਤੁਚਕੋ ਜ਼ਰੂਰ ਲੱਗੀ ਹੋਈ ਹੈ ਵੀ ਕਿਤੇ ਇਹ ਪਾਈਪਲਾਈਨ ਦੇ ਇਸ ਮਾਮਲੇ ਦੇ ਉੱਪਰ ਮਾਰਕ ਕਾਰਨੀ ਦਾ ਜਿਹੜਾ ਰੁੱਖ ਆ ਅਗਲੇ ਇਲੈਕਸ਼ਨ ਦੇ ਵਿੱਚ ਬੀ ਸੀ ਦੇ ਕੁਝ ਐਮ ਪੀਜ਼ ਨੂੰ ਮਹਿੰਗਾ ਨਾ ਪੈ ਜਾਵੇ ਅਤੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਜਿਹੜਾ ਸੁਨੇਹਾ ਚੁੱਕ ਇੱਥੇ ਬੀ ਸੀ ਦੀ ਬੀ ਸੀ ਤੋਂ ਜਿਹੜੀ ਗ੍ਰੀਨ ਪਾਰਟੀ ਦੀ ਐਮ ਪੀ ਨੇ ਅਤੇ ਗ੍ਰੀਨ ਪਾਰਟੀ ਦੀ ਲੀਡਰ ਵੀ ਨੇ ਐਲਿਜ਼ਬੈਥ ਮੇ, ਉਹ ਵੀ ਅਜਿਹੀ ਚੁੱਕ ਦੇ ਰਹੇ ਨੇ ਐਮ ਪੀਜ਼ ਨੂੰ ਵੀ ਦੇਖ ਲਓ ਮਾਰਕ ਕਾਰਨੀ ਆ ਪਾਈਪਲਾਈਨ ਦੁਆਲੇ ਹੋਏ ਆ, ਬੀ ਸੀ ਦੇ ਲਿਬਰਲ ਐਮ ਪੀਜ਼ ਤੁਸੀਂ ਆਪਣਾ ਸੋਚ ਲਿਓ, ਕਿਤੇ ਇੱਦਾਂ ਨਾ ਹੋਵੇ ਤੁਹਾਡੀ ਸੀਟ ਜਾਂਦੀ ਲੱਗੇ। ਸੋ ਅੱਜ ਦੀ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੀ ਅਨਾਊਂਸਮੈਂਟ ਦੇ ਵਿੱਚੋਂ ਕੀ ਕੁਝ ਸਾਹਮਣੇ ਆਉਂਦਾ ਉਹਦੇ ਬਾਰੇ ਵੇਰਵੇ ਸਾਡੇ ਆਗਾਮੀ ਪ੍ਰੋਗਰਾਮਸ ਦੇ ਵਿੱਚ, ਬੁਲੇਟਿਨਸ ਦੇ ਵਿੱਚ ਐਂਡ ਕੱਲ੍ਹ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਨਾ ਜਿਹੜਾ ਬੀ ਸੀ ਦਾ ਕਲਾਈਮੇਟ ਐਕਸ਼ਨ ਪਲਾਨ ਹੈ ਕਲੀਨ ਬੀ ਸੀ, ਉਹਦਾ ਇੰਡੀਪੈਂਡੈਂਟ ਰਿਵਿਊ ਕਰਵਾਇਆ ਗਿਆ। ਬੀ ਸੀ ਦੀ ਸਰਕਾਰ ਵੱਲੋਂ ਇਹ ਰਿਪੋਰਟ ਕਮਿਸ਼ਨ ਕੀਤੀ ਗਈ ਸੀ। ਰੀਜ਼ਨ ਵੀ ਇਹਦਾ ਕੀ ਸੀ, ਕਿਉਂਕਿ ਰੇਜ਼ਰ ਥਿਨ ਮੈਜੋਰਿਟੀ ਵਾਲੀ ਬੀ ਸੀ ਐਨ ਡੀ ਪੀ ਸਰਕਾਰ ਨੇ, ਬੀ ਸੀ ਐਨ ਡੀ ਪੀ ਨੇ ਇੱਕ ਅਗਰੀਮੈਂਟ ਕੀਤਾ ਸੀ ਬੀ ਸੀ ਗ੍ਰੀਨਸ ਦੇ ਨਾਲ, ਜਿਨ੍ਹਾਂ ਦੇ ਦੋ ਐੱਮ ਐੱਲ ਏ ਬੀ ਸੀ ਗ੍ਰੀਨਸ ਦੇ, ਜਿਹੜਾ ਵੀ ਕੋਈ ਕੌਨਫੀਡੈਂਸ ਵਾਲਾ ਮਤਾ ਹੁੰਦਾ ਉਹਦੇ ਵਿੱਚ ਸਰਕਾਰ ਦਾ ਸਾਥ ਦਿਆ ਕਰਦੇ ਨੇ। ਹਾਲਾਂਕਿ ਪਿਛਲੇ ਦਿਨ ਜਿਹੜੀ ਉਹ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਵਾਲੇ ਮਤੇ 'ਤੇ ਵੋਟਿੰਗ ਹੋਣੀ ਸੀ, ਉਹਦੇ ਵਿੱਚ ਸਪੀਕਰ ਨੂੰ ਹੀ ਵੋਟ ਦੀ ਟਾਈ ਬ੍ਰੇਕ ਕਰਨੀ ਪਈ। ਪਰ ਅਦਰਵਾਈਜ਼ ਜਿਹੜਾ ਵੀ ਕੋਈ ਕੌਨਫੀਡੈਂਸ ਵਾਲਾ ਮਤਾ ਹੈ, ਭਾਵ ਜੇ ਕੋਈ ਬਜਟ ਵਗੈਰਾ ਆਉਂਦਾ, ਕੋਈ ਸਪਲਾਈ ਬਿੱਲ ਨੇ, ਉਹਦੇ ਵਿੱਚ ਉਹ ਗ੍ਰੀਨਸ ਵੱਲੋਂ ਇਹ ਭਰੋਸਾ ਦਵਾਇਆ ਹੋਇਆ ਐੱਨ ਡੀ ਪੀ ਨੂੰ ਵੀ ਤੁਹਾਡੀ ਸਰਕਾਰ ਅਸੀਂ ਉੱਥੇ ਡਿੱਗਣ ਨਹੀਂ ਦਿੰਦੇ। ਸੋ ਉਸ ਇਕਰਾਰਨਾਮੇ ਦੇ ਅਧੀਨ ਉਹਦੇ ਤਹਿਤ ਗੱਲ ਇਹ ਹੋਈ ਸੀ ਵੀ ਜਿਹੜਾ ਕਲੀਨ ਬੀ ਸੀ ਦਾ ਆਪਣਾ ਇਹ ਬੀ ਸੀ ਦੀ ਸਰਕਾਰ ਦਾ ਕਲਾਈਮੇਟ ਐਕਸ਼ਨ ਪਲਾਨ ਆ, ਵੀ ਇਹਦਾ ਰਿਵਿਊ ਕਰੋ ਵੀ ਅਸੀਂ ਖੜ੍ਹੇ ਕਿੱਥੇ ਕਾਂ। ਸੋ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਕੱਲ੍ਹ ਸਾਂਝੀ ਕੀਤੀ ਗਈ ਆ ਅਤੇ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਬੀ ਸੀ ਆਪਣੇ ਕਲਾਈਮੇਟ ਦੇ ਟੀਚੇ ਹਾਸਲ ਕਰਨ ਦੇ ਨੇੜੇ ਤੇੜੇ ਵੀ ਨਹੀਂ ਹੈ। ਟੀਚਾ ਹੈਗਾ ਕੀ ਸੀ, ਗੋਲ ਸੀਗਾ ਕੀ ਕਿ 2007 ਦੇ ਵਿੱਚ ਜਿੰਨੀਆਂ ਗ੍ਰੀਨ ਹਾਊਸ ਗੈਸ ਐਮਿਸ਼ਨਸ ਹੋਈਆਂ ਸੀ ਉਹਨਾਂ ਨੂੰ ਸਾਲ 2030 ਤੱਕ 40% ਘਟਾ ਦੇਣਾ। ਸੋ ਬਾਏ 2030 40% ਰਿਡਕਸ਼ਨ ਇਨ ਗ੍ਰੀਨ ਹਾਊਸ ਗੈਸ ਐਮਿਸ਼ਨਸ ਐਜ਼ ਕੰਪੇਅਰ ਟੂ ਦਾ 2007 ਲੈਵਲਸ। ਸੋ ਟੀਚਾ ਸੀ 40% ਰਿਡਕਸ਼ਨ ਦਾ। ਪਰ ਇੱਕ ਰਿਪੋਰਟ ਅਰਲੀਅਰ ਦਿਸ ਈਅਰ ਵੀ ਆਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਬੀ ਸੀ ਬਸ ਆਪਣਾ ਅੱਧਾ ਕੁ ਟੀਚਾ ਹੀ ਹਾਸਲ ਕਰ ਸਕੇਗਾ। ਟਾਰਗੇਟ ਸੀ 40% ਰਿਡਕਸ਼ਨ ਦਾ, ਇਹ 20% ਹੀ ਹੋ ਪਾਉਣੀ ਆ। ਜਿਹੜਾ ਇਹ ਕਲੀਨ ਬੀ ਸੀ ਦਾ ਰਿਵਿਊ ਕੀਤਾ ਗਿਆ ਉਹਦੇ 'ਚ ਕਿਹਾ ਗਿਆ ਵੀ ਰੀਜ਼ਨ ਕੀ ਹੈ, ਉਹਨਾਂ ਮੁਤਾਬਕ ਇਹ ਹੈ ਵੀ ਐੱਲ ਐੱਨ ਜੀ ਦੇ ਪ੍ਰੋਜੈਕਟਸ ਨੂੰ ਜਿੰਨਾ ਹੁਣ ਧੜਾ ਧੜਾ ਡਿਵੈਲਪ ਕਰਨ ਦੇ ਵਾਸਤੇ ਅਤੇ ਐੱਲ ਐੱਨ ਜੀ ਨੂੰ ਲੈ ਕੇ ਜਿੰਨਾ ਜ਼ਿਆਦਾ ਹੁਣ ਸਰਕਾਰ ਪੱਬਾਂ ਭਾਰ ਹੋਈ ਆ, ਉਸ ਨੇ ਐਮਿਸ਼ਨ ਰਿਡਕਸ਼ਨ ਦੇ ਜਿਹੜੇ ਟੀਚੇ ਨੇ ਉਹ ਹਾਸਲ ਕਰਨੇ ਔਖੇ ਕਰ ਦੇਣੇ ਨੇ। ਅਤੇ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਐੱਲ ਐੱਨ ਜੀ ਸੈਕਟਰ ਤੋਂ ਹੋਣ ਵਾਲਾ ਪ੍ਰਦੂਸ਼ਣ ਉਹਨੂੰ ਘੱਟ ਤੋਂ ਘੱਟ ਪੱਧਰ 'ਤੇ ਜੇ ਰੱਖਣਾ ਤਾਂ ਉਹਦੇ ਲਈ ਇਹ ਜ਼ਰੂਰੀ ਹੋਏਗਾ ਕਿ ਐੱਲ ਐੱਨ ਜੀ ਦੀ ਪ੍ਰੋਡਕਸ਼ਨ ਦੇ ਵਿੱਚ ਹਰ ਪਹਿਲੂ ਉਹਦੇ ਵਿੱਚ ਕਲੀਨ ਇਲੈਕਟ੍ਰੀਸਿਟੀ ਦੀ ਵਰਤੋਂ ਕੀਤੀ ਜਾ ਸਕੇ। ਪਰ ਇੰਨੀ ਜ਼ਿਆਦਾ ਬਿਜਲੀ ਸਪਲਾਈ ਕਰਨ ਦੀ ਸਮਰੱਥਾ ਹਾਲ ਦੀ ਘੜੀ ਬ੍ਰਿਟਿਸ਼ ਕੋਲੰਬੀਆ ਦੇ ਕੋਲ ਹੈ ਨਹੀਂ, ਕਿਉਂਕਿ ਚੇਤਾ ਇਹ ਵੀ ਰੱਖੀਏ ਕਿ ਜੇ ਅਸੀਂ ਇਹ ਕਹਿੰਦੇ ਹਾਂ ਕਿ ਨੈੱਟ ਜ਼ੀਰੋ ਐੱਲ ਐੱਨ ਜੀ ਵਾਲੇ ਪ੍ਰੋਜੈਕਟ ਅਚੀਵ ਕਰਨ, ਅਤੇ ਇਸੇ ਤਰ੍ਹਾਂ ਦੀਆਂ ਸ਼ਰਤਾਂ ਬਾਕੀ ਦੇ ਸੈਕਟਰਸ ਦੇ ਵਿੱਚ ਲੱਗ ਰਹੀਆਂ ਨੇ, ਇਸਪੈਸ਼ਲੀ ਕ੍ਰਿਟੀਕਲ ਮਿਨਰਲਸ ਵਾਲਾ ਜਿਹੜਾ ਸੈਕਟਰ ਆ, ਮਾਈਨਿੰਗ ਸੈਕਟਰ ਆ ਕ੍ਰਿਟੀਕਲ ਮਿਨਰਲਸ ਦਾ, ਉਹਦੇ ਉੱਪਰ ਵੀ ਇਸੇ ਤਰ੍ਹਾਂ ਦੀ ਗੱਲ ਹੋਣੀ ਆ, ਉਹਨਾਂ ਨੂੰ ਵੀ ਬਿਜਲੀ ਚਾਹੀਦੀ ਹੋਣੀ ਆ। ਸੋ ਜਿਹੜੀ ਡਿਮਾਂਡ ਹੈ ਬਿਜਲੀ ਦੀ ਉੱਧਰਲੇ ਪਾਸਿਓਂ ਵੀ ਹੋਣੀ ਆ। ਕੋਸ਼ਿਸ਼ਾਂ ਇਹ ਵੀ ਚੱਲ ਰਹੀਆਂ ਨੇ ਕਿ ਜਿਹੜਾ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਹੋਣ ਵਾਲਾ ਪ੍ਰਦੂਸ਼ਣ ਆ, ਜਦੋਂ ਫਿਊਲ ਬਰਨ ਹੁੰਦਾ ਗੱਡੀਆਂ ਦਾ, ਭਾਵੇਂ ਉਹ ਡੋਮੈਸਟਿਕ ਵਹੀਕਲਸ ਨੇ ਜਾਂ ਕਮਰਸ਼ੀਅਲ ਨੇ, ਵੀ ਉੱਥੇ ਵੀ ਇਲੈਕਟ੍ਰੀਫਿਕੇਸ਼ਨ ਹੋਵੇ। ਸੋ ਜੇ ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਟਰੱਕ ਚੱਲਣੇ ਨੇ, ਕ੍ਰਿਟੀਕਲ ਮਿਨਰਲਸ ਦੀ ਮਾਈਨਿੰਗ ਦੇ ਵਿੱਚ ਬਿਜਲੀ ਜੇ ਉੱਥੇ ਵੀ ਚਾਹੀਦੀ ਆ, ਅਤੇ ਨਾਲ ਜੇ ਉੱਪਰੋਂ ਇਹ ਸੋਚੀਏ ਵੀ 2030 ਤੱਕ ਟੀਚੇ ਹਾਸਲ ਕਰਨ ਦੇ ਲਈ ਅਸੀਂ ਐੱਲ ਐੱਨ ਜੀ ਦੀ ਪ੍ਰੋਡਕਸ਼ਨ ਦਾ ਵੀ ਹਰ ਪਹਿਲੂ ਇਲੈਕਟ੍ਰੀਫਾਈ ਕਰੀਏ, ਤਾਂ ਇੰਨੀ ਕਪੈਸਿਟੀ ਬੀ ਸੀ ਦੇ ਕੋਲ ਹੈ ਹੀ ਨਹੀਂ। ਅਤੇ ਆਲਰੇਡੀ 2026 ਦੀ ਐਨ ਬਰੂਹਾਂ 'ਤੇ ਅਸੀਂ ਪਹੁੰਚ ਚੁੱਕੇ ਹਾਂ, 2030 ਤੱਕ ਤੁਸੀਂ ਇੰਨੀ ਜ਼ਿਆਦਾ ਇਲੈਕਟ੍ਰੀਫਿਕੇਸ਼ਨ ਨਹੀਂ ਕਰ ਸਕੋਗੇ। ਅਤੇ ਨਾਲ ਹੀ ਇੱਕ ਹੋਰ ਇਸ ਰਿਪੋਰਟ ਦੇ ਵਿੱਚ ਗੱਲ ਕੀਤੀ ਗਈ ਆ ਕਿ ਜਿਹੜੇ ਐੱਲ ਐੱਨ ਜੀ ਦੇ ਇੰਨੇ ਪ੍ਰੋਜੈਕਟ ਲੱਗ ਰਹੇ ਨੇ, ਉਸ ਦੀ ਇਕਨੋਮਿਕ ਵਾਇਬਿਲਿਟੀ ਦੇ ਉੱਪਰ ਵੀ ਸਵਾਲ ਉਠਾਇਆ ਗਿਆ ਕਿ ਕੀ ਨੈਚੁਰਲ ਗੈਸ ਦੀ ਕੀਮਤ ਉਸ ਪੱਧਰ ਤੱਕ ਸਸਟੇਨ ਕਰੇਗੀ ਜਿਹੜੀ ਕਿ ਇਹਨਾਂ ਪ੍ਰੋਜੈਕਟਸ ਨੂੰ ਪ੍ਰੋਫਿਟੇਬਲ ਵੀ ਬਣਾ ਸਕੇ। ਅਗੇਨ ਇਹ ਇਸ ਰਿਪੋਰਟ ਦੇ ਵਿੱਚ ਆ, ਦੇਰ ਆਰ ਅਦਰ ਰਿਪੋਰਟਸ ਜਿਹੜੀਆਂ ਕਿ ਕਹਿੰਦੀਆਂ ਨੇ ਕਿ ਐੱਲ ਐੱਨ ਜੀ ਦੀ ਵਰਤੋਂ ਆਉਂਦੇ ਸਾਲਾਂ ਦੇ ਵਿੱਚ ਅਜੇ ਹੋਰ ਵਧੇਗੀ। ਇਨਫੈਕਟ ਤੁਹਾਨੂੰ ਯਾਦ ਹੋਏਗਾ ਜਿਹੜੀ ਇੰਟਰਨੈਸ਼ਨਲ ਐਨਰਜੀ ਏਜੰਸੀ ਆ, ਜਿਹੜੇ ਪਿਛਲੇ ਸਾਲ ਤੱਕ ਇਹ ਕਹਿੰਦੇ ਰਹੇ ਕਿ ਫੋਸਿਲ ਫਿਊਲ ਦੀ ਜਿਹੜੀ ਡਿਮਾਂਡ ਹੈ ਨਾ, ਜਿਹੜਾ ਤੇਲ ਦੀ ਡਿਮਾਂਡ ਹੈ ਸਪੈਸ਼ਲੀ, ਉਹ ਇਸ ਦਹਾਕੇ ਦੇ ਅੰਤ ਤੱਕ ਆਪਣੇ ਸਿਖਰ 'ਤੇ ਪਹੁੰਚ ਜਾਏਗੀ, ਕਿ 2030 ਤੋਂ ਬਾਅਦ, ਇਨ ਅਦਰ ਵਰਡਸ, ਕਿ ਤੇਲ ਦੀ ਡਿਮਾਂਡ ਘਟਣੀ ਸ਼ੁਰੂ ਹੋ ਜਾਏਗੀ। ਆ ਹੁਣ ਮਾਹੌਲ ਇਹੋ ਜਿਹਾ ਬਦਲਿਆ, ਇਹ ਟਰੰਪ ਦਾ ਅਸਰ ਕਹਿ ਲਓ ਜਾਂ ਫਿਰ ਇਹ ਕਹਿ ਲਓ ਕਿ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਉਹ ਅਨਰੀਅਲਿਸਟਿਕ ਸੀ, ਹੁਣ ਥੋੜ੍ਹਾ ਰੀਅਲਿਜ਼ਮ ਸਾਰੇ ਨੈਰੇਟਿਵ ਦੇ ਵਿੱਚ ਆਇਆ। ਹੁਣ 2 ਹਫ਼ਤੇ ਪਹਿਲਾਂ ਹੀ ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਰਿਪੋਰਟ 'ਚ ਇਹ ਕਹਿਤਾ ਕਿ ਤੇਲ ਦੀ ਜਿਹੜੀ ਡਿਮਾਂਡ ਹੈਗੀ ਉਹ 2050 'ਚ ਜਾ ਕੇ ਆਪਣੇ ਸਿਖਰ 'ਤੇ ਪਹੁੰਚੇਗੀ। ਸੋ ਕਿੱਥੇ ਪਹਿਲਾਂ 2030 ਤੱਕ ਪੀਕ ਦੀ ਗੱਲ ਹੋ ਰਹੀ ਸੀ, ਉਹ ਹੁਣ 2050 ਤੱਕ ਉਸ ਗੱਲ ਨੂੰ, ਪ੍ਰੋਜੈਕਸ਼ਨ ਨੂੰ ਲੈ ਗਏ ਹੋਏ ਨੇ। ਅਤੇ ਜਿਹੜੀਆਂ ਇਹ ਪ੍ਰੋਜੈਕਸ਼ਨਸ ਨੇ ਇਸ ਕਰਕੇ ਇੰਪੋਰਟੈਂਟ ਨੇ ਕਿ ਜਿੰਨੇ ਵੀ ਆ ਵੱਖੋ ਵੱਖਰੇ ਪ੍ਰੋਜੈਕਟਸ ਹੁੰਦੇ ਨੇ, ਆ ਪਾਈਪਲਾਈਨ ਵਿੱਚ ਰਹੀ ਆ, ਕੋਈ ਹੋਰ ਫੋਸਿਲ ਫਿਊਲ ਰਿਲੇਟਡ ਪ੍ਰੋਜੈਕਟ ਲੱਗਦਾ ਪਿਆ, ਉਹਦੇ ਵਿੱਚ ਇਹ ਵੀ ਤਾਂ ਹੁੰਦਾ ਵੀ ਇਹਦਾ ਲਾਈਫ ਸਾਈਕਲ ਕਿੰਨਾ ਹੋਏਗਾ, ਕਿ ਜੇ ਅਗਲੇ 5 ਸਾਲ ਦੇ ਵਿੱਚ ਕੋਈ ਪ੍ਰੋਜੈਕਟ ਡਿਵੈਲਪ ਹੋ ਜਾਂਦਾ, ਉਹਨੂੰ ਉਸ ਪ੍ਰੋਜੈਕਟ ਦੇ ਵਿੱਚੋਂ ਪੈਸੇ ਕਮਾਉਣ ਲਈ, ਮੁਨਾਫਾ ਖੱਟਣ ਦੇ ਲਈ ਇੱਕ ਅਪਵਰਡ ਟ੍ਰਜੈਕਟਰੀ ਦੇ 10-15-20 ਸਾਲ ਮਿਲਣਗੇ ਕਿ ਨਹੀਂ ਮਿਲਣਗੇ। ਸੋ ਰਿਪੋਰਟਾਂ ਦੇ ਵਿੱਚ ਹੁਣ ਇਸ ਤਰ੍ਹਾਂ ਦੀਆਂ ਤਰਮੀਮਾਂ ਵੀ ਹੋਣ ਲੱਗ ਪਈਆਂ ਨੇ। ਪਰ ਜਿਹੜੀ ਇਹ ਜਿਹੜਾ ਇਹ ਰਿਵਿਊ ਕੀਤਾ ਗਿਆ, ਉਸਨੇ ਐੱਲ ਐੱਨ ਜੀ ਦੇ ਬਾਬਤ ਸਪੈਸੀਫਿਕਲੀ ਇਹ ਗੱਲ ਆਖੀ ਆ ਕਿ ਇਸ ਦੀ ਇਕਨੋਮਿਕ ਵਾਇਬਿਲਿਟੀ ਦੇ ਉੱਪਰ ਵੀ ਕੋਈ ਸਵਾਲੀਆ ਨਿਸ਼ਾਨ ਨੇ। ਬਾਕੀ ਕਿਉਂਕਿ ਇਸਨੇ ਇਸ ਰਿਪੋਰਟ ਨੇ ਬੀ ਸੀ ਦੇ ਕਲੀਨ ਐਨਰਜੀ ਪਲਾਨ ਦੇ ਉੱਪਰ ਜਿਹੜਾ ਟੀਚਾ ਉਹਦੇ ਵਿੱਚ ਮਹਿਸੂਸ ਕੀਤਾ ਸੀ, ਉਹਦੇ ਵਿੱਚ ਦੱਸਿਆ ਵੀ ਅਸੀਂ ਅੱਧੇ 'ਤੇ ਪਹੁੰਚਾਂਗੇ, ਤਾਂ ਗ੍ਰੀਨ ਪਾਰਟੀ ਵਾਲਿਆਂ ਨੇ ਤਾਂ ਇਸ ਗੱਲ ਨੂੰ ਆਫਕੋਰਸ ਬਹੁਤ ਜ਼ਿਆਦਾ ਇੱਥੇ ਇਤਰਾਜ਼ ਕਰਨਾ ਹੀ ਸੀ। ਬੀ ਸੀ ਗ੍ਰੀਨ ਪਾਰਟੀ ਦੀ ਜਿਹੜੀ ਨਵੀਂ ਲੀਡਰ ਬਣੀ ਨੇ ਐਮਲੀ ਲੋਵਨ, ਜਿਹੜੇ ਖੁਦ ਅਜੇ ਐੱਮਐੱਲਏ ਨਹੀਂ ਹੈਗੇ, ਉਹਨਾਂ ਨੇ ਕਿਹਾ ਵੀ ਦੇਖੋ ਇਹ ਰਿਪੋਰਟ ਕੰਟਰਾਡਿਕਸ਼ਨ ਹਾਈਲਾਈਟ ਕਰਦੀ ਆ ਕਿ ਬੀ ਸੀ ਦਾ ਕਲਾਈਮੇਟ ਪਲਾਨ ਕੁਝ ਹੋਰ ਕਹਿੰਦਾ, ਅਤੇ ਉੱਧਰੋਂ ਬੀ ਸੀ ਦੀ ਸਰਕਾਰ ਹੁਣ ਐੱਲ ਐੱਨ ਜੀ ਡਿਵੈਲਪ ਕਰਨ 'ਤੇ ਲੱਗੀ ਹੋਈ ਆ, ਅਤੇ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਕੰਪੈਟੀਬਲ ਹੈ ਨਹੀਂ, ਕਿ ਜੇ ਤੁਸੀਂ ਆਪਣਾ ਕਲਾਈਮੇਟ ਗੋਲ ਹਾਸਲ ਕਰਨਾ ਫਿਰ ਐੱਲ ਐੱਨ ਜੀ ਦਾ ਤੁਹਾਨੂੰ ਪਲਾਂਟ ਨਹੀਂ ਲਗਾਉਣੇ ਚਾਹੀਦੇ, ਜੇ ਤੁਸੀਂ ਐੱਲ ਐੱਨ ਜੀ ਦੁਆਲੇ ਹੋਏ ਹੋ ਫਿਰ ਕਲਾਈਮੇਟ ਦੀ ਗੱਲ ਨਾ ਕਰੋ। ਪਰ ਰਿਪੋਰਟ ਦੇ ਵਿੱਚ ਇੱਕ ਜਿਹੜੀ ਚੰਗੀ ਗੱਲ ਹੈ ਉਹ ਇਹ ਜ਼ਰੂਰ ਕਹੀ ਗਈ ਆ ਕਿ ਬੀ ਸੀ ਕਲੀਨ ਐਨਰਜੀ ਟ੍ਰਾਂਜ਼ਿਸ਼ਨ ਦੇ ਪਹਿਲੂ ਤੋਂ ਬਹੁਤ ਵੈੱਲ ਪੋਜੀਸ਼ਨਡ ਆ, ਕਿਉਂਕਿ ਇੱਥੇ ਸਾਡੇ ਕੋਲ ਕ੍ਰਿਟੀਕਲ ਮਿਨਰਲਸ, ਲੋ ਕਾਰਬਨ ਬਿਲਡਿੰਗ ਮਟੀਰੀਅਲਸ, ਕਲੀਨ ਅਤੇ ਰਿਨਿਊਏਬਲ ਸੋਰਸਿਸ ਆਫ ਐਨਰਜੀ ਜਿਵੇਂ ਵਿੰਡ, ਸੋਲਰ, ਵਾਟਰ ਅਤੇ ਜੀਓਥਰਮਲ ਦੀ ਅਥਾਹ ਅਵੇਲੇਬਿਲਿਟੀ ਹੈ। ਅਤੇ ਜੇ ਬ੍ਰਿਟਿਸ਼ ਕੋਲੰਬੀਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਹਾਰਨੈਸ ਕਰਨ ਦੇ ਵਿੱਚ ਕਾਮਯਾਬ ਰਹਿੰਦਾ, ਤਾਂ ਫਿਰ ਅਸੀਂ ਕਲੀਨ ਐਨਰਜੀ ਟ੍ਰਾਂਜ਼ਿਸ਼ਨ ਦੇ ਵੱਲ ਬੜੇ ਵਧੀਆ ਤਰੀਕੇ ਨਾਲ ਅੱਗੇ ਵੱਧ ਸਕਾਂਗੇ। ਜਿਹੜੇ ਸਾਡੇ ਸੂਬੇ ਦੇ ਐਨਰਜੀ ਮਿਨਿਸਟਰ ਨੇ ਏਡਰੀਅਨ ਡਿਕਸ, ਉਹਨਾਂ ਨੇ ਇਹ ਕਿਹਾ ਵੀ ਰਿਪੋਰਟ ਵਿੱਚ ਜਿਹੜੀਆਂ ਰੈਕਮੈਂਡੇਸ਼ਨਸ ਨੇ, ਕਹਿੰਦੇ ਅਸੀਂ ਉਹਨਾਂ ਨੂੰ ਰਿਵਿਊ ਕਰਾਂਗੇ, ਅਤੇ ਅਗਲੇ ਸਾਲ ਦੇ ਬਜਟ ਤੋਂ ਪਹਿਲਾਂ ਇਸ ਕਲੀਨ ਬੀ ਸੀ ਦੇ ਰਿਵਿਊ ਦੇ ਜਿਹੜੇ ਵੀ ਉਹਦੇ ਵਿੱਚ ਰੈਕਮੈਂਡੇਸ਼ਨਸ ਨੇ, ਸਿਫਾਰਿਸ਼ਾਂ ਨੇ, ਉਹਨਾਂ ਨੂੰ ਅਸੀਂ ਉਹਨਾਂ ਦੀ ਨਜ਼ਰਸਾਨੀ ਕਰਕੇ ਅਗਲੇ ਬਜਟ ਤੋਂ ਪਹਿਲਾਂ ਦੇਖਾਂਗੇ ਕਿ ਇਹਦੇ ਵਿੱਚੋਂ ਕੀ ਕੁਝ ਕੀਤਾ ਜਾ ਸਕਦਾ ਹੈ। ਸੋ ਇਹ ਸਾਰੀ ਗੱਲਬਾਤ ਨਾਲ ਨਾਲ ਚੱਲ ਰਹੀ ਆ। ਕੁਇਕਲੀ ਇਹ ਵੀ ਗੱਲ ਕਰ ਲਈਏ, ਦੇਖੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਅਲਬਰਟਾ ਦੇ ਨਾਲ MOU ਪਾਈਪਲਾਈਨ ਬਾਰੇ ਸਾਂਝਾ ਕਰਨਾ, ਸਾਈਨ ਕਰਨਾ, ਉਹਦੇ ਬਾਰੇ ਆਪਾਂ ਗੱਲ ਕੀਤੀ ਖਬਰਾਂ ਤੋਂ ਪਹਿਲਾਂ। ਪਰ ਲੰਘੇ ਕੱਲ੍ਹ ਉਹਨਾਂ ਨੇ ਅਨਾਊਂਸਮੈਂਟ ਕਿਹੜੀ ਕੀਤੀ ਆ, ਜਿਵੇਂ ਕੱਲ੍ਹ ਇਹ ਖਬਰ ਆਉਣੀ ਸ਼ੁਰੂ ਹੋ ਗਈ ਸੀ ਕਿ ਸਟੀਲ ਪ੍ਰੋਡਿਊਸਰਸ ਅਤੇ ਲੰਬਰ ਮਿਲਜ਼ ਵਾਸਤੇ ਐਕਸਟਰਾ ਸਪੋਰਟਸ ਅਨਾਊਂਸ ਕੀਤੀਆਂ ਜਾਣਗੀਆਂ। ਸੋ ਉਹ ਅਜਿਹਾ ਕੱਲ੍ਹ ਕਰ ਦਿੱਤਾ ਗਿਆ ਹੈ। ਇੱਕ ਤਾਂ ਸਟੀਲ ਇੰਪੋਰਟਸ ਦੇ ਉੱਪਰ ਵਧੇਰੇ ਟੈਰਿਫਸ ਲੱਗਣਗੇ। ਸੋ ਕੀਤਾ ਕੀ ਗਿਆ, ਜਿਹੜੇ ਮੁਲਕਾਂ ਦੇ ਨਾਲ ਕੈਨੇਡਾ ਦਾ ਫਰੀ ਟ੍ਰੇਡ ਅਗਰੀਮੈਂਟ ਨਹੀਂ ਹੈ, ਉਹਨਾਂ ਦੇ ਉੱਪਰ ਹੁਣ ਇੱਕ ਕਹਿ ਲਓ ਥੋੜ੍ਹਾ ਜਿਹਾ ਉੱਥੋਂ ਆਉਂਦੇ ਸਟੀਲ ਦੇ ਉੱਪਰ ਇੱਕ ਰੁਕਾਵਟ ਜਾਂ ਇੱਕ ਥੋੜ੍ਹੀ ਬੰਦਿਸ਼ ਹੋਰ ਲਗਾਈ ਗਈ ਆ। ਉਹਨਾਂ ਮੁਲਕਾਂ ਨੇ 2024 ਦੇ ਵਿੱਚ ਜਿੰਨਾ ਵੀ ਸਟੀਲ ਕੈਨੇਡਾ ਭੇਜਿਆ ਸੀ, ਹੁਣ ਉਹਦਾ ਸਿਰਫ 20% ਹਿੱਸਾ ਹੀ ਭੇਜ ਸਕਣਗੇ ਵਿਦਆਊਟ ਟੈਰਿਫ। ਸੋ ਇਹਦੇ ਨਾਲ ਜਨਰਲੀ ਜਿਹੜਾ ਇੰਪੈਕਟ ਹੈ ਉਹ ਚਾਈਨਾ ਅਤੇ ਟਰਕੀ ਵਰਗੇ ਮੁਲਕਾਂ ਦੇ ਉੱਪਰ ਪੈਣਾ, ਕਿਉਂਕਿ ਉਹਨਾਂ ਦਾ ਕੈਨੇਡਾ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਹੈ ਕੋਈ ਨਹੀਂ। ਅਤੇ ਹੁਣ 2024 ਦੇ ਵਿੱਚ ਜਿੰਨਾ ਵੀ ਸਟੀਲ ਉਹਨਾਂ ਨੇ ਭੇਜਿਆ ਸੀ ਉਸ ਕੁਆਂਟਿਟੀ ਦਾ ਸਿਰਫ 20% ਹਿੱਸਾ ਹੀ ਟੈਰਿਫ ਫਰੀ ਭੇਜਿਆ ਜਾ ਸਕੇਗਾ। ਉਸ ਤੋਂ ਉੱਪਰ ਜਿਹੜਾ ਵੀ ਅਮਾਊਂਟ ਹੋਏਗਾ, ਜਿਹੜੀ ਵੀ ਕੁਆਂਟਿਟੀ ਹੋਏਗੀ, ਉਹਦੇ ਉੱਪਰ 50% ਟੈਰਿਫ ਲੱਗੇਗਾ। ਜਿਹੜੇ ਮੁਲਕਾਂ ਦੇ ਨਾਲ ਅਗਰੀਮੈਂਟ ਹੈਗਾ ਕੈਨੇਡਾ ਦਾ, ਫੋਰ ਐਗਜ਼ਾਮਪਲ ਸਾਊਥ ਕੋਰੀਆ ਅਤੇ ਵੀਅਤਨਾਮ, ਹੁਣ ਕਈ ਸੋਚਣਗੇ ਵੀ ਅਮਰੀਕਾ ਨਾਲ ਵੀ ਤਾਂ ਹੈਗਾ, ਅਮਰੀਕਾ ਇਸ ਸਟੀਲ ਵਾਲੇ ਮਾਮਲੇ 'ਚ ਥੋੜ੍ਹਾ ਵੱਖਰਾ ਰੱਖਿਆ ਹੋਇਆ ਕੈਨੇਡਾ ਨੇ, ਉਹਦਾ ਜ਼ਿਕਰ ਅੱਗੇ ਚੱਲ ਕੇ ਕਰਦਾ। ਸੋ ਜਿਹੜੇ ਮੁਲਕਾਂ ਦੇ ਨਾਲ ਅਗਰੀਮੈਂਟ ਨਹੀਂ ਆ, ਚਾਈਨਾ ਅਤੇ ਟਰਕੀ ਵਰਗੇ, ਉਹਨਾਂ ਨੇ ਪਿਛਲੇ ਸਾਲ ਜਿੰਨਾ ਸਟੀਲ ਕੈਨੇਡਾ ਨੂੰ ਭੇਜਿਆ ਸੀ ਉਹਦਾ 20% ਹਿੱਸਾ ਹੀ ਹੁਣ ਟੈਰਿਫ ਫਰੀ ਭੇਜ ਸਕਣਗੇ। ਉਸ ਤੋਂ ਜ਼ਿਆਦਾ ਜੇ ਭੇਜਣਗੇ ਉੱਥੇ ਟੈਰਿਫ ਲੱਗੇਗਾ 50%। ਜਿਹੜੇ ਮੁਲਕਾਂ ਨਾਲ ਅਗਰੀਮੈਂਟ ਹੈਗਾ ਜਿਵੇਂ ਸਾਊਥ ਕੋਰੀਆ ਅਤੇ ਵੀਅਤਨਾਮ, ਉਹਨਾਂ ਨੇ 2024 ਦੇ ਵਿੱਚ ਜਿੰਨਾ ਸਟੀਲ ਭੇਜਿਆ ਸੀ ਉਹਦਾ 75% ਹਿੱਸਾ, 75% ਆਫ ਦੈਟ ਕੁਆਂਟਿਟੀ ਟੈਰਿਫ ਫਰੀ ਆ ਸਕੇਗਾ। ਉਸ ਤੋਂ ਉੱਪਰ ਵਾਲੀ ਕੁਆਂਟਿਟੀ ਦੇ ਉੱਪਰ ਟੈਰਿਫ ਲੱਗੇਗਾ। ਸੋ ਬੇਸਿਕਲੀ ਇਹ ਟੈਰਿਫ ਰੇਟ ਕੋਟਾਜ਼ TRQs ਮਖਸੂਸ ਕਰ ਦਿੱਤੇ ਗਏ ਨੇ। ਪਰ ਜਿਹੜੇ ਇਹ ਟੈਰਿਫ ਰੇਟ ਕੋਟਾਜ਼ ਨੇ ਇਹ ਅਮਰੀਕਾ ਅਤੇ ਮੈਕਸੀਕੋ ਦੇ ਉੱਪਰ ਅਪਲਾਈ ਨਹੀਂ ਹੁੰਦੇ, ਪਰ ਕੈਨੇਡਾ ਵੱਲੋਂ ਅਮਰੀਕਾ ਤੋਂ ਆਉਂਦੇ ਸਟੀਲ ਇੰਪੋਰਟਸ ਦੇ ਉੱਪਰ 25% ਟੈਰਿਫ ਲੱਗਿਆ ਹੋਇਆ, ਪਰ ਉਹਦੇ ਵਿੱਚ ਵੀ ਕਾਰਵ ਆਊਟ ਦਿੱਤਾ ਹੋਇਆ ਕਿ ਜੇ ਕੋਈ ਅਮਰੀਕਾ ਤੋਂ ਆਉਂਦਾ ਸਟੀਲ ਕੈਨੇਡੀਅਨ ਮੈਨੂਫੈਕਚਰਿੰਗ ਦੇ ਵਿੱਚ ਵਰਤਿਆ ਜਾਣਾ ਉਹਦੇ ਉੱਪਰ ਟੈਰਿਫ ਲੱਗਣਾ ਕੋਈ ਨਹੀਂ। ਪਰ ਇੱਕ ਜਿਹੜੀ ਕੱਲ੍ਹ ਨਵੀਂ ਗੱਲ ਕੀਤੀ ਗਈ ਆ, ਫੈਡਰਲ ਸਰਕਾਰ ਵੱਲੋਂ ਜਿਹੜੇ ਸਟੀਲ ਦੇ ਡੈਰੀਵੇਟਿਵ ਪ੍ਰੋਡਕਟਸ ਨੇ ਜਿਵੇਂ ਵਿੰਡ ਟਾਵਰਸ ਹੋਈਆਂ, ਪ੍ਰੀ ਫੈਬਰੀਕੇਟਡ ਬਿਲਡਿੰਗਸ ਜਾਂ ਵਾਇਰਸ, ਉਹਨਾਂ ਡੈਰੀਵੇਟਿਵ ਪ੍ਰੋਡਕਟਸ ਦੇ ਉੱਪਰ 25% ਟੈਰਿਫ ਲੱਗਦਾ। ਸਾਰੇ ਦੁਨੀਆ ਭਰ ਤੋਂ ਆਉਂਦੇ ਸਟੀਲ ਦੇ ਡੈਰੀਵੇਟਿਵ ਪ੍ਰੋਡਕਟਸ ਦੇ ਉੱਪਰ, ਅਤੇ ਜਿਹਦੇ ਵਿੱਚ ਕਿ ਅਮਰੀਕਾ ਤੋਂ ਆਉਂਦੇ ਅਜਿਹੇ ਡੈਰੀਵੇਟਿਵ ਪ੍ਰੋਡਕਟਸ ਵੀ ਸ਼ਾਮਲ ਕੀਤੇ ਗਏ ਨੇ। ਬਾਕੀ ਕੱਲ੍ਹ ਲੰਬਰ ਇੰਡਸਟਰੀ ਵਾਸਤੇ ਵੀ ਜਿਹੜੀ ਐਕਸਟਰਾ ਕੁਝ ਹੋਰ ਮਦਦ ਮੁਹੱਈਆ ਕਰਵਾਈ ਗਈ ਆ, ਤੁਹਾਨੂੰ ਯਾਦ ਹੋਏਗਾ ਅਗਸਤ ਦੇ ਵਿੱਚ ਪ੍ਰਧਾਨ ਮੰਤਰੀ ਨੇ $1.25 billion ਦੀ $1.25 billion ਦੀ ਇੱਕ ਪੈਕੇਜ ਦਾ ਅਨਾਊਂਸਮੈਂਟ ਕੀਤੀ ਸੀ, ਜਿਹਦੇ ਵਿੱਚ $700 million ਸੀਗੇ ਲੋਨ ਗਰੰਟੀਜ਼ ਦੇ, $500 million ਸੀਗਾ ਲੰਬਰ ਮਿਲਜ਼ ਵਾਸਤੇ ਰੀਟੂਲਿੰਗ ਅਤੇ ਡਾਇਵਰਸੀਫਿਕੇਸ਼ਨ ਲਈ, ਅਤੇ $50 million ਸੀ ਵਰਕਰਸ ਨੂੰ ਸਪੋਰਟ ਕਰਨ ਦੇ ਲਈ। ਇਸ ਪੂਲ ਆਫ ਫੰਡਸ ਦੇ ਵਿੱਚ ਕੱਲ੍ਹ $500 million ਹੋਰ ਐਡ ਕੀਤਾ ਗਿਆ ਹੈ ਲੋਨ ਗਰੰਟੀਜ਼ ਦੇ ਵਿੱਚ। ਸੋ ਹੁਣ ਜਿਹੜਾ ਇਹ ਪੈਕੇਜ ਆ ਇਹ ਤਕਰੀਬਨ $2 billion ਦਾ ਹੋ ਚੁੱਕਿਆ। ਇੱਕ ਜਿਹੜੀ ਹੋਰ ਕੱਲ੍ਹ ਨਵੀਂ ਗੱਲ ਕੀਤੀ ਗਈ ਆ ਕਿ ਜਿਹੜੇ ਪ੍ਰੋਡਿਊਸਰਸ ਨੇ ਵਿਦਇਨ ਕੈਨੇਡਾ ਲੰਬਰ ਅਤੇ ਸਟੀਲ ਸ਼ਿਪ ਕਰਨਾ, ਉਹਦੀ ਜਿਹੜੀ ਸ਼ਿਪਿੰਗ ਕੋਸਟ ਹੈ 50% ਉਹ ਕਵਰ ਕੀਤੀ ਜਾਏਗੀ ਆਟਵਾ ਵੱਲੋਂ। ਕਿਉਂਕਿ ਇਹ ਸਵਾਲ ਜਾਂ ਇਹ ਕੰਸਰਨ ਪਹਿਲਾਂ ਬੜਾ ਉੱਠਿਆ ਸੀ ਕਿ ਬਾਹਰਲੇ ਮੁਲਕਾਂ ਤੋਂ ਸ਼ਿਪ 'ਤੇ ਲੱਦ ਕੇ ਸਟੀਲ ਇੱਥੇ ਲਿਆਉਣਾ ਉਹ ਸਸਤਾ ਪੈਂਦਾ, ਹੁਣ ਜੇ ਓਨਟੈਰੀਓ ਤੋਂ ਸਟੀਲ ਰੇਲ ਗੱਡੀ 'ਤੇ ਲੋਡ ਕਰਕੇ ਬ੍ਰਿਟਿਸ਼ ਕੋਲੰਬੀਆ ਲੈ ਕੇ ਆਉਣਾ ਹੋਵੇ ਮਹਿੰਗਾ ਬੜਾ ਪੈਂਦਾ, ਟਰਾਂਸਪੋਰਟੇਸ਼ਨ ਕੋਸਟ ਬਹੁਤ ਜ਼ਿਆਦਾ, ਉਹ ਇੱਕ ਬਹੁਤ ਵੱਡੀ ਇੰਪੈਡੀਮੈਂਟ ਸੀ, ਇੱਕ ਰੁਕਾਵਟ ਬਣਦੀ ਸੀ। ਸੋ ਫੈਡਰਲ ਸਰਕਾਰ ਵੱਲੋਂ ਕੱਲ੍ਹ ਇਹ ਵੀ ਕਿਹਾ ਗਿਆ ਕਿ ਜਿਹੜੀ ਉਹ ਸ਼ਿਪਮੈਂਟਸ ਹੋਣਗੀਆਂ ਵਿਦਇਨ ਦ ਕੰਟਰੀ ਉਹਨਾਂ ਦੀ ਵੀ ਜਿਹੜੀ 50% ਲਾਗਤ ਆ ਉਹ ਸਰਕਾਰ ਵੱਲੋਂ ਅਦਾ ਕੀਤੀ ਜਾਏਗੀ, ਸੋ ਦੈਟ ਰੇਲ ਸ਼ਿਪਮੈਂਟਸ ਜਿਹੜੀ ਕੋਸਟ ਆ, ਟਰਾਂਸਪੋਰਟੇਸ਼ਨ ਕੋਸਟ ਆ, ਉਹਨੂੰ ਐਡਰੈਸ ਕੀਤਾ ਜਾ ਸਕੇ। ਸੋ ਕੱਲ੍ਹ ਜਿਹੜੀ ਇਹ ਸਾਰੀ ਅਨਾਊਂਸਮੈਂਟ ਆ ਇਹ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਆ, ਐਂਡ ਆਫਕੋਰਸ ਅੱਜ ਪਾਈਪਲਾਈਨ ਵਾਲੀ ਅਨਾਊਂਸਮੈਂਟ ਲੇਟਰ ਇਨ ਦਾ ਡੇ ਕੈਲਗਰੀ ਦੇ ਵਿੱਚ ਉਹਨਾਂ ਨੇ ਕਰਨੀ ਆ। ਸੋ ਉਹਦੇ ਬਾਰੇ ਵੀ ਦੇਖਦੇ ਹਾਂ ਕਿ ਉਹਦੇ 'ਚ ਵੈਸੇ ਕਾਫ਼ੀ ਗੱਲਾਂ ਉਹਦੀਆਂ ਆਲਰੇਡੀ ਪਤਾ ਲੱਗ ਹੀ ਚੁੱਕੀਆਂ ਨੇ ਐਜ਼ ਆਈ ਆਲਰੇਡੀ ਸੈਡ, ਪਰ ਦੇਖਦੇ ਹਾਂ ਅੱਜ ਉੱਥੇ ਕੋਈ ਨਵੀਂ ਗੱਲ ਜੇ ਹੁੰਦੀ ਆ ਤਾਂ ਕੀ ਹੁੰਦੀ ਆ।